ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ
ਬੰਦਨ
ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ
ਜੋਰੀ
ਸ਼੍ਰੀ ਹਰ ਕ੍ਰਿਸ਼ਨ ਮਨਾਉਂ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ
ਕਿਰਪਾਲਾ
ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ
ਪੁੰਨ ਸੀਸਾ
ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ
ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਾਖੀ ਘੱਲੂ ਘਰ ਪੜੋਲ ਕਠੂਹੇ ਕੀ ਦੋਹਰਾ ਪੜੋਲ ਕਠੂਹੋਂ ਬਸੋਲੀ ਜੰਬੂ ਜਲੋ ਸੁਆਹੇ ਘੱਲੂ ਘਾਰੋ ਅਤ ਵੱਡੋ ਭਇਓ ਆਦਿ ਥੋਵਾਹੇ ਪੜੋਲ ਕਠੂਹੋਂ ਬਸੋਲੀ ਜੰਬੂ ਜਲੋ ਸੁਆਹੇ ਘੱਲੂ ਘਾਰੋ ਅਤ ਵੱਡੋ ਭਇਓ ਆਦਿ ਥੋਵਾਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸ਼ਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਤਿਗੁਰ ਦੀ ਅਪਾਰ ਬਖਸ਼ਿਸ਼ ਦੇ ਨਾਲ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ 'ਚ ਹਾਜ਼ਰੀ ਭਰਨ ਲਈ ਸਮਾਂ ਪ੍ਰਾਪਤ ਹੋਇਆ ਦਾਸ ਤੋਂ ਪਹਿਲਾਂ ਆਪ ਜੀ ਨੇ ਤੀ ਸਤਿਕਾਰਯੋਗ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਤੋਂ ਗੁਰੂ ਉਸਤਤ ਦੇ ਵਿੱਚ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਤੇ ਬੀਤੇ ਦਿਨਾਂ ਤੋਂ ਜੋ ਆਪ ਜੀ ਇਤਿਹਾਸ ਸਰਵਣ ਕਰ ਰਹੇ ਸੋ ਕਿ ਜਦੋਂ ਗੁਰੂ ਕੇ ਸਿੰਘਾਂ ਨੇ ਜਾ ਕਰਕੇ ਜਸਪਤ ਰਾਏ ਨੂੰ ਮਾਰਿਆ ਜਸਪਤ ਰਾਏ ਦੀ ਮੌਤ ਤੋਂ ਬਾਅਦ ਜਿਹੜਾ ਲਖਪਤ ਰਾਏ ਹੈ ਜਿਹਨੇ ਭਾਈ ਮਨੀ ਸਿੰਘ ਜੀ ਨੂੰ ਵੀ ਖਾਲਸਾ ਜੀ ਗ੍ਰਿਫਤਾਰ ਕਰਵਾ ਕੇ ਸ਼ਹੀਦ ਕਰਵਾਇਆ ਉਹ ਵੀ ਸਿੰਘਾਂ ਦੇ ਉੱਤੇ ਹੋਰ ਅਤਿਆਚਾਰ ਕਰਨੇ ਸ਼ੁਰੂ ਕਰਦਾ ਜ਼ੁਲਮ ਕਰਨੇ ਸ਼ੁਰੂ ਕਰ ਦਿੰਦਾ ਹੁਣ ਪੰਥ ਦੇ ਵਿੱਚ ਜਿਹੜੇ ਵੱਡੇ ਤੇ ਛੋਟੇ ਘੱਲੂਕਾਰੇ ਹੋਏ ਉਹ ਸਮਾਂ ਆਪਾਂ ਸਰਵਣ ਕਰਾਂਗੇ ਕਿ ਐਸੇ ਸਮੇਂ ਦੇ ਵਿੱਚ ਗੁਰੂ ਕੇ ਸਿੰਘਾਂ ਨੇ ਕਿਹੜੇ ਹਾਲਾਤਾਂ ਤੋਂ ਗੁਜ਼ਰਨਾ ਕੀਤਾ ਸੋ ਆਓ ਇਤਿਹਾਸ ਦੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਸਹਿਤ ਉਚਾਰਨ ਕਰੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ ਦੋਹਰਾ ਪੜੋਲ ਕਠੂ ਹੋ ਬਸੋਲੀ ਜੰਬੂ ਜ਼ਿਲੋ ਸੁਆਹੇ।
ਖਾਲਸਾ ਜੀ, ਪੜੋਲ ਕਠੂਹੇ ਵਾਲਾ ਇਲਾਕਾ ਤੇ ਕਸੋਲੀ ਤੇ ਜੰਮੂ ਦਾ ਜਿੰਨਾ ਵੀ ਏਰੀਆ ਸੀਗਾ, ਕਹਿੰਦੇ ਇਹ ਸਾਰਾ ਏਰੀਆ ਤੇ ਜਿਹੜੀ ਐਮਨਾਬਾਦ ਦੀ ਧਰਤੀ ਹੈ, ਇਹ ਸਾਰੀ ਏਰੀਏ ਦੇ ਇਹ ਸਾਰੇ ਇਲਾਕੇ ਦੇ ਹਾਲਾਤਾਂ ਬਾਰੇ ਹੁਣ ਦੱਸਣ ਲੱਗੇ ਨੇ।
ਕੱਲੂ ਕਾਰੋ ਅਤ ਬੜੋ ਭਇਓ ਆਦ ਛੋ ਵਾਹੇ।
ਇਹਨਾਂ ਥਾਵਾਂ ਦੇ ਉੱਤੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਗੁਰੂ ਕੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਇਸੇ ਕਰਕੇ ਵੱਡਾ ਕੱਲੂ ਕਾਰਾ ਵੀ ਕਿਹਾ ਜਾਂਦਾ ਹੈ।
ਚੌਪਈ ਜਿਸ ਦਿਨ ਜਸਪਤ ਮਾਰ ਸੁ ਲਈਓ।
ਜਦੋਂ ਤੋਂ ਜਸਪਤ ਰਾਏ ਨੂੰ ਗੁਰੂ ਕੇ ਸਿੰਘਾਂ ਨੇ ਮਾਰ ਮੁਕਾਇਆ,
ਸਿੰਘਨ ਟੂਟ ਦਰਦਰ ਗਏਓ।
ਖਾਲਸਾ ਜੀ, ਜਸਪਤ ਰਾਏ ਦੀ ਮੌਤ ਤੋਂ ਬਾਅਦ ਗੁਰੂ ਕੇ ਸਿੰਘਾਂ ਦੇ ਦਲਿੱਦਰ ਤੋਂ ਭਾਵ ਕੇ ਜੋ ਸਮਾਂ ਬਣਿਆ ਸੀ ਨਾ ਜੰਗਲਾਂ ਵਿੱਚ ਰਾਤਾਂ ਕੱਟਣ ਦਾ, ਉਹ ਥੋੜਾ ਜਿਹਾ ਸਮਾਂ ਠੀਕ ਹੋ ਗਿਆ। ਗੁਰੂ ਕੇ ਸਿੰਘ ਥੋੜੇ ਸੁੱਖਾਂ ਦੇ ਵਿੱਚ ਆਪਣਾ ਸਮਾਂ ਲੰਘਾਉਣ ਲੱਗ ਪਏ।
ਇਮਨਾਬਾਦ ਭੀ ਸ਼ਹਿਰ ਸੋ ਟੂਟਾ।
ਕਿਉਂਕਿ ਜਸਪਤ ਰਾਏ ਦੀ ਮੌਤ ਤੋਂ ਬਾਅਦ ਐਮਨਾਬਾਦ ਜਿਹੜਾ ਇਲਾਕਾ ਸੀਗਾ ਇਹ ਟੁੱਟ ਗਿਆ। ਗੁਰੂ ਕੇ ਸਿੰਘਾਂ ਨੇ ਐਮਨਾਬਾਦ ਦੀ ਧਰਤੀ ਨੂੰ ਲੁੱਟ ਲਿਆ।
ਉਹ ਭੀ ਖਾਲਸੋ ਅੱਛੋ ਲੂਟਾ।
ਖਾਲਸੇ ਨੇ ਚੰਗੀ ਤਰ੍ਹਾਂ ਐਮਨਾਬਾਦ ਦੀ ਧਰਤੀ ਤੇ ਜਸਪਤ ਰਾਏ ਦਾ ਸ਼ਾਹੀ ਖਜ਼ਾਨਾ ਲੁੱਟਿਆ।
ਬਹੁਤ ਖਜ਼ਾਨਾ ਥਾ ਤਿਸ ਸਾਥ।
ਕਿਉਂਕਿ ਐਮਨਾਬਾਦ ਦੀ ਧਰਤੀ ਤੇ ਸਭ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਸਰਕਾਰ ਦਾ ਸ਼ਾਹੀ ਖਜ਼ਾਨਾ ਮੌਜੂਦ ਸੀ।
ਲਾਗਿਓ ਭੁੱਖੇ ਸਿੰਘਨ ਹਾਥ।
ਹੁਣ ਸਾਲਾਂ ਬੱਧੀ ਭੁੱਖਾਂ ਜਿਹੜੇ ਸਿੱਖ ਕੱਟਦੇ ਸੀ, ਕਈ ਕਈ ਸਾਲਾਂ ਤੋਂ ਗੁਰੂ ਕੇ ਸਿੱਖ ਭੁੱਖੇ ਸੀ, ਉਹ ਸ਼ਾਹੀ ਖਜ਼ਾਨਾ ਐਸੇ ਸਿੱਖਾਂ ਦੇ ਹੱਥ ਲੱਗ ਗਿਆ।
ਤਾਂ ਫਿਰ ਰਾਜਨ ਰਾਜਾ ਜਾਪਾਂ।
ਕਹਿੰਦੇ ਜਦੋਂ ਸਿੰਘਾਂ ਨੂੰ ਸ਼ਾਹੀ ਖਜ਼ਾਨਾ ਮਿਲਿਆ, ਕਹਿੰਦੇ ਰਾਜਿਆਂ ਦੇ ਵਰਗਾ ਫਿਰ ਗੁਰੂ ਕੇ ਸਿੰਘਾਂ ਨੇ ਸਹੂਲਤਾਂ ਲਈਆਂ।
ਦੀਸੈ ਭੂਪਤ ਨਾਹੇ ਸਿਆਂ ਪੈ।
ਤੇ ਲੋਕ ਕਹਿੰਦੇ ਵੀ ਹੁਣ ਤਾਂ ਗੁਰੂ ਕੇ ਸਿੰਘ ਰਾਜਿਆਂ ਵਾਂਗੂ ਰਹਿਣ ਲੱਗ ਪਏ।
ਦੋਹਰਾ ਇਹੀ ਬਾਤ ਲਖਪਤ ਸੁਣੀ ਢਿੱਗ ਨਵਾਬ ਦੇ ਪਗਡਾਰ।
ਜਦੋਂ ਲਖਪਤ ਰਾਏ ਨੂੰ ਪਤਾ ਲੱਗਾ ਵੀ ਮੇਰਾ ਭਰਾ ਜਸਪਤ ਰਾਏ ਐਮਨਾਬਾਦ ਦੀ ਧਰਤੀ ਤੇ ਮਾਰਿਆ ਗਿਆ, ਕਹਿੰਦੇ ਲਖਪਤ ਰਾਏ ਲਾਹੌਰ ਦੇ ਨਵਾਬ ਕੋਲ ਗਿਆ। ਲਾਹੌਰ ਦੇ ਨਵਾਬ ਦੇ ਕੋਲ ਜਾ ਕੇ ਇਹਨੇ ਆਪਣੀ ਪੱਗ ਨਵਾਬ ਦੇ ਪੈਰਾਂ ਵਿੱਚ ਰੱਖ ਦਿੱਤੀ ਤੇ ਨਵਾਬ ਦੇ ਪੈਰਾਂ ਦੇ ਵਿੱਚ ਪੱਗ ਰੱਖਣ ਤੋਂ ਬਾਅਦ ਲਖਪਤ ਰਾਏ ਬੜਾ ਰੋਇਆ ਪਿਟਿਆ।
ਫੇਰ ਆਨ ਮੈਂ ਬੰਦੋਗੋ ਸਿੰਘਨ ਕੋ ਪੰਥ ਗਾਰ।
ਕਹਿੰਦਾ ਹੁਣੇ ਮੈਨੂੰ ਸਾਰੇ ਦਾ ਸਾਰਾ ਖਾਲਸਾ ਪੰਥ ਉਹ ਖਤਮ ਹੋਣਾ ਨਜ਼ਰ ਆਉਣਾ ਚਾਹੀਦਾ। ਨਵਾਬ ਜੀ, ਮੈਂ ਪ੍ਰਣ ਕਰਦਾ। ਕਹਿੰਦਾ ਮੈਂ ਉਦੋਂ ਤੱਕ ਆਪਣੇ ਸਿਰ ਤੇ ਪੱਗ ਨਹੀਂ ਬੰਨਾਂਗਾ ਜਦੋਂ ਤੱਕ ਮੈਂ ਸਿੱਖਾਂ ਨੂੰ ਖਤਮ ਨਾ ਕਰ ਦਵਾਂ, ਮਾਰ ਨਾ ਮੁਕਾਵਾਂ। ਲਖਪਤ ਰਾਏ ਨੇ ਕਿਹਾ ਵੀ ਅੱਜ ਦੇ ਅੱਜ ਹੀ ਫੌਜਾਂ ਚੜ੍ਹਾ, ਆਪਣੇ ਸਿਪਾਹੀ ਭੇਜ, ਫੌਜਾਂ ਭੇਜ, ਖਬਰੀ ਭੇਜ, ਤੇ ਇਹ ਸਿੱਖ ਜਿੱਥੇ ਵੀ ਲੁਕ ਕੇ ਬੈਠੇ ਨੇ ਇਹਨਾਂ ਨੂੰ ਖਤਮ ਕਰ ਦੇ, ਇਹਨਾਂ ਦੇ ਸਿਰ ਕਲਮ ਕਰ ਦੇ, ਕਿਉਂਕਿ ਮੈਂ ਉਦੋਂ ਤੱਕ ਪੱਗ ਨਹੀਂ ਬੰਨਾਂਗਾ ਜਦੋਂ ਤੱਕ ਇਹ ਸਿੱਖ ਮਰ ਨਾ ਜਾਣ। ਇਸ ਤਰ੍ਹਾਂ ਲਖਪਤ ਰਾਏ ਨੇ ਨਵਾਬ ਦੇ ਸਾਹਮਣੇ ਪ੍ਰਣ ਧਾਰ ਲਿਆ।
ਚੌਪਈ ਇਹ ਪ੍ਰਤਿਗਿਆ ਖੱਤਰੀ ਕਰੀ।
ਲਖਪਤ ਰਾਏ ਜਿਹੜਾ ਕਿ ਖੱਤਰੀ ਸੀ, ਕਹਿੰਦੇ ਉਹਨੇ ਪ੍ਰਤਿਗਿਆ ਕਰ ਲਈ।
ਮਾਰੋ ਸਿੰਘ ਚੜ ਇਤਹੀ ਕਰੀ।
ਕਿ ਹੁਣੇ ਇਸੇ ਸਮੇਂ ਚੜ੍ਹਾਈ ਕਰਾਂਗਾ, ਇਸੇ ਸਮੇਂ ਚੜ੍ਹਾਈ ਕਰਕੇ ਸਿੱਖਾਂ ਨੂੰ ਮਾਰ ਮੁਕਾਵਾਂਗਾ।
ਐਸ ਬਚਨ ਸੁਣ ਨਵਾਬ ਉਚਾਰਾ।
ਜਦੋਂ ਨਵਾਬ ਨੇ ਲਖਪਤ ਰਾਏ ਦੀ ਇਹ ਗੱਲ ਸੁਣੀ ਤੇ ਖਾਲਸਾ ਜੀ ਨਵਾਬ ਕਹਿਣ ਲੱਗਾ, ਹਾਂਜੀ,
ਖਰਚੋ ਦਰਬ ਲੈ ਮੇਰਾ ਸਾਰਾ।
ਲਖਪਤ ਰਾਏ ਨੂੰ ਨਵਾਬ ਨੇ ਕਿਹਾ ਵੀ ਲਖਪਤ ਰਾਏ ਤੂੰ ਜਿੰਨੀ ਮਰਜ਼ੀ ਮਾਇਆ ਲੈ ਜਾ, ਜਿੰਨੀ ਮਰਜ਼ੀ ਦੌਲਤ ਲੈ ਜਾ, ਸ਼ਾਹੀ ਖਜ਼ਾਨੇ ਦੇ ਮੂੰਹ ਖੁੱਲੇ ਨੇ, ਤੂੰ ਜਿੰਨੀ ਮਾਇਆ ਲੈ ਕੇ ਜਾਣੀ ਹੈ ਲੈ ਜਾ।
ਦੋਹਰਾ ਇਹ ਪੰਥ ਫਦੁਲ ਫਦੂਲੀਏ ਖੱਤਰੀ ਜਾਤ ਸ਼ੁਕੀਨ।
ਤੇ ਆ ਮਾਇਆ ਲੈ ਕਰਕੇ ਇਹਨਾਂ ਨੂੰ ਖਤਮ ਕਰਦੇ, ਜਿੰਨੀ ਵੀ ਮਾਇਆ ਲੱਗਦੀ ਹੈ ਸਿੱਖਾਂ ਨੂੰ ਮਾਰਨ ਦੇ ਵਿੱਚ, ਓਨੀ ਮਾਇਆ ਲੈ ਜਾ, ਬਸ ਸਿੱਖਾਂ ਨੂੰ ਖਤਮ ਕਰਦੇ, ਸਿੱਖਾਂ ਨੂੰ ਮਾਰ ਦੇ। ਤੇ ਖਾਲਸਾ ਜੀ ਲਖਪਤ ਰਾਏ ਅੱਗੋਂ ਕਹਿੰਦਾ, ਕਹਿੰਦਾ ਇਹ ਖਾਲਸੇ ਇਹ ਗੁਰੂ ਕਿਸੇ ਕੋਈ ਬਹੁਤੀ ਵੱਡੀ ਗੱਲ ਨਹੀਂ, ਇਹ ਥੋੜੇ ਬਹੁਤੇ ਹੀ ਨੇ, ਬੜੇ ਸਖੈਲੇ ਹੋਣਗੇ ਮਾਰਨ ਵਾਸਤੇ ਤੇ ਮੈਂ ਖੱਤਰੀ ਆ ਤੇ ਮੈਂ ਪ੍ਰਤੀਗਿਆ ਲੈਂਦਾ ਵੀ ਇਹਨਾਂ ਨੂੰ ਮਾਰ ਕੇ ਹੀ ਦਮ ਲਵਾਂਗਾ।
ਮੈਂ ਅਬ ਖੱਤਰੀ ਤੌਰ ਹਾਂ ਪੰਥਰ ਲਾਵੋ ਦੀਨ।
ਖਾਲਸਾ ਜੀ, ਲਖਪਤ ਰਾਏ ਨੇ ਇਹ ਵੀ ਸ਼ਬਦ ਵਰਤੇ ਵੀ ਇਹਨਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਵੀ ਖੱਤਰੀ ਸੀ। ਤਿੰਨ ਬੇਦੀਆਂ ਕੀ ਕੁੱਲ ਵਿਖੈ ਪ੍ਰਗਟੇ ਨਾਨਕ ਰਾਏ। ਸਭ ਸਿੱਖਣ ਕੋ ਸੁਖ ਦੇ ਜਹਤ ਹੈ ਭਏ ਸਹਾਏ। ਪਹਿਲੇ ਗੁਰੂ ਵੀ ਖੱਤਰੀ ਹੈ ਜਿਨ੍ਹੇ ਪੰਥ ਚਲਾਇਆ। ਹੁਣ ਖੱਤਰੀਆਂ ਨੇ ਪੰਥ ਚਲਾਇਆ ਤੇ ਹੁਣ ਖੱਤਰੀ ਹੀ ਇਸ ਪੰਥ ਨੂੰ ਖਤਮ ਕਰਨਗੇ। ਇਸ ਤਰ੍ਹਾਂ ਦੇ ਬਚਨ ਲਖਪਤ ਰਾਏ ਨੇ ਲਾਹੌਰ ਨਵਾਬ ਦੀ ਕਚਹਿਰੀ ਵਿੱਚ ਕੀਤੇ ਵੀ ਮੈਂ ਇਹਨਾਂ ਨੂੰ ਮਾਰ ਮੁਕਾਵਾਂਗਾ।
ਕਹਿੰਦਾ
ਸਿੱਖਾਂ ਦੀ ਸ਼ੁਰੂਆਤ ਵੀ ਗੁਰੂ ਨਾਨਕ ਨੇ ਕੀਤੀ ਸੀ ਜੋ ਖੱਤਰੀ ਸਨ।
ਨਾਮ ਖਾਲਸੋ ਜਗਤ ਸੁਨਾਇਓ
ਤੇ ਦੁਨੀਆਂ ਦੇ ਤਖਤੇ ਤੇ ਖਾਲਸਾ ਪੰਥ ਉਹਨਾਂ ਨੇ ਪ੍ਰਗਟ ਕਰ ਦਿੱਤਾ।
ਮੈਂ ਭੀ ਖੱਤਰੀ ਤੂੰ ਕਹਾ
ਤੇ ਹੁਣ ਮੈਂ ਵੀ ਤਾਂ ਹੀ ਆਪਣੇ ਆਪ ਨੂੰ ਖੱਤਰੀ ਕਹਾਵਾਂਗਾ।
ਪੰਥ ਖਾਲਸੋ ਦੂਰ ਕਰਾਵਾਂ
ਜਦੋਂ ਖਾਲਸੇ ਪੰਥ ਦਾ ਨਾਮੋ ਨਿਸ਼ਾਨ ਵੀ ਮੁਕਾ ਦਵਾਂਗਾ।
ਨਵਾਬ ਪਾਸਿਓ ਕੀਓ ਅਹੰਕਾਰ
ਇਸ ਤਰ੍ਹਾਂ ਲਖਪਤ ਰਾਏ ਹੰਕਾਰ ਦੇ ਵਿੱਚ ਖਾਲਸਾ ਜੀ ਨਵਾਬ ਦੀ ਕਚਹਿਰੀ ਦੇ ਵਿੱਚ ਹੰਕਾਰ ਦੀਆਂ ਬੋਲੀਆਂ ਬੋਲਦਾ।
ਨਵਾਬ ਕਹਿਓ ਇਹ ਅੱਛੀ ਕਾਰ
ਤੇ ਨਵਾਬ ਖੁਸ਼ ਹੋ ਕਰਕੇ ਸ਼ਾਬਾਸ਼ੀ ਦਿੰਦਾ। ਕਹਿੰਦਾ ਆ ਬਹੁਤ ਹੀ ਭਲਾ ਕੰਮ ਕਰੇਗਾ ਜੇ ਤੂੰ ਸਿੱਖਾਂ ਨੂੰ ਮਾਰ ਮੁਕਾਵੇ।
ਮੁਖਤਿਆਰ ਫੌਜਨ ਕੋ ਲਖੂ ਕੀਓ
ਖਾਲਸਾ ਜੀ ਆਪਣੇ ਫੌਜਾਂ ਦਾ ਆਪਣੇ ਸਿਪਾਹੀਆਂ ਦੀ ਮੁਖਤਿਆਰੀ ਜਰਨੈਲੀ ਨਵਾਬ ਨੇ ਲਖਪਤ ਰਾਏ ਨੂੰ ਦੇ ਦਿੱਤੀ।
ਲਸ਼ਕਰ ਸਭ ਤਾਂ ਕੇ ਸੰਗ ਦਿਓ
ਤੇ ਜਿੰਨਾ ਵੀ ਸ਼ਾਹੀ ਲਸ਼ਕਰ ਸੀ ਜਿੰਨੀਆਂ ਵੀ ਫੌਜਾਂ ਸੀ ਉਹ ਸਾਰੇ ਦੀ ਸਾਰੀ ਫੌਜਾਂ ਖਾਲਸਾ ਜੀ ਲਖਪਤ ਰਾਏ ਦੇ ਨਾਲ ਹੀ ਤੋਰ ਦਿੱਤੀਆਂ।
ਨਵਾਬ ਸੰਗ ਤਿੰਨ ਯੋਗਿਨ ਲਈ
ਖਾਲਸਾ ਜੀ ਨਵਾਬ ਦੀ ਸਾਰੀ ਫੌਜ ਲੈ ਕਰਕੇ ਲਖਪਤ ਰਾਏ ਆਪਣੇ ਨਾਲ ਲੈ ਕਰਕੇ ਸਿੰਘਾਂ ਨੂੰ ਮਾਰਨ ਦੀ ਤਿਆਰੀ ਕਰਦਾ।
ਮਾਰੋ ਸਿੰਘ ਜਹਾਂ ਲੋ ਹਈ
ਤੇ ਕਹਿੰਦਾ ਜਿੱਥੇ ਵੀ ਸਿੱਖ ਲੁਕ ਕੇ ਬੈਠੇ ਨੇ ਇਹਨਾਂ ਦੀ ਤਲਾਸ਼ ਕਰਕੇ ਇਹਨਾਂ ਨੂੰ ਖਤਮ ਕਰ ਦਿਆਂਗਾ।
ਜੇ ਕੋ ਸਿੰਘ ਕਹਾਵੇ ਨਾਵ
ਤੇ ਖਾਲਸਾ ਜੀ ਲਖਪਤ ਰਾਏ ਤੇ ਨਵਾਬ ਨੇ ਫਤਵੇ ਵੀ ਜਾਰੀ ਕਰ ਦਿੱਤੇ ਹੁਕਮ ਕਰ ਦਿੱਤੇ ਵੀ ਜੇ ਕੋਈ ਆਪਣੇ ਆਪ ਨੂੰ ਗੁਰੂ ਕਾ ਸਿੰਘ ਕਹਾਉਂਦਾ ਹੈ
ਮਾਰੋ ਤਿਨਕੇ ਸਭੀ ਗਰਾਬ
ਤਾਂ ਉਹ ਸਾਰੇ ਦਾ ਸਾਰਾ ਪਿੰਡ ਸਾਰੇ ਦਾ ਸਾਰਾ ਸ਼ਹਿਰ ਖਤਮ ਕਰ ਦੋ ਜਿਸ ਸ਼ਹਿਰ ਦੇ ਵਿੱਚ ਕੋਈ ਆਪਣੇ ਆਪ ਨੂੰ ਗੁਰੂ ਕਾ ਸਿੱਖ ਖਵਾ ਰਿਹਾ। ਐਸੇ ਪਾਬੰਦੀਆਂ ਲਾਈਆਂ ਵੀ ਕਿਸੇ ਸ਼ਹਿਰ ਵਿੱਚ ਕਿਸੇ ਪਿੰਡ ਵਿੱਚ ਕੋਈ ਸਿੱਖ ਨਜ਼ਰ ਆਵੇ ਤੇ ਸਾਰਾ ਸ਼ਹਿਰ ਹੀ ਫੂਕ ਦਿਓ। ਬਸ ਕਿਸੇ ਨਾ ਕਿਸੇ ਤਰੀਕਾ ਇਸ ਨਾਲ ਇਹ ਸਿੱਖੀ ਦੀ ਆਵਾਜ਼ ਬੰਦ ਕਰ ਦਿਓ।
ਦੋਹਰਾ ਪਹਿਲੇ ਪਕੜੇ ਸਿੰਘ ਸੋ ਜੋ ਹੋਤੇ ਚੱਕਰ ਸਾਥ।
ਖਾਲਸਾ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਉਹ ਸਿੱਖਾਂ ਨੂੰ ਪਕੜ ਕੇ ਮਾਰਨਾ ਸ਼ੁਰੂ ਕੀਤਾ ਜਿਹੜੇ ਕਿ ਸਰਕਾਰੀ ਨੌਕਰੀਆਂ ਕਰਦੇ ਸੀ।
ਕੀਨੇ ਚੂਹੜਨ ਕੇ ਅੱਗੇ ਕਹਿਓ ਕਟੋ ਇਨ ਮਾਥ।
ਖਾਲਸਾ ਜੀ ਚੂੜਿਆਂ ਨੂੰ ਬੁਲਾ ਕਰਕੇ ਉਹਨਾਂ ਨੂੰ ਕਿਹਾ ਵੀ ਇਹਨਾਂ ਦੇ ਸਿਰ ਕੱਟ ਦਿਓ ਸਿਰ ਕਲਮ ਕਰ ਦਿਓ ਇਹ ਹੁਕਮ ਦੇ ਦਿੱਤੇ।
ਚਾਉ ਪਈ ਜਬ ਲੋਕਾਂ ਨੇ ਐਸੇ ਸੁਣ ਪਾਈ
ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਸਰਕਾਰ ਨੇ ਹੁਕਮ ਕੀਤਾ ਵੀ ਜਿੱਥੇ ਸਿੱਖ ਨਜ਼ਰ ਆਵੇ ਸ਼ਹਿਰ ਖਤਮ ਕਰ ਦਿਓ ਸਿੱਖ ਮਿਲਦਾ ਉਹਨੂੰ ਉਸੇ ਸਮੇਂ ਉਹਦਾ ਸਿਰ ਕਲਮ ਕਰ ਦਿਓ।
ਹੈ ਹੈ ਕਾਰ ਸਭ ਜਗਤ ਕਰਾਈ
ਤਾਂ ਸਾਰੀ ਦੁਨੀਆ ਦੇ ਵਿੱਚ ਹਾਹਾਕਾਰ ਮੱਚ ਗਈ।
ਹਿੰਦੂ ਲੋਕ ਇਕੱਤਰ ਪਏ
ਤੇ ਸਾਰੇ ਸਨਾਤਨ ਮਤ ਦੇ ਹਿੰਦੂ ਧਰਮ ਦੇ ਲੋਕ ਇਕੱਠੇ ਹੋ ਕਰਕੇ
ਤੇ ਚੱਲ ਲਖਪਤ ਹੀ ਪੈ ਗਏ
ਤੇ ਲਖਪਤ ਰਾਏ ਨੂੰ ਸਮਝਾਉਣ ਵਾਸਤੇ ਗਏ ਕਿਉਂਕਿ ਲਖਪਤ ਰਾਏ ਵੀ ਖੱਤਰੀ ਸੀ। ਸਾਰੀ ਖੱਤਰੀ ਬਰਾਦਰੀ ਹਿੰਦੂ ਬਰਾਦਰੀ ਇਕੱਠੀ ਹੋ ਗਈ ਵੀ ਇਹਨੂੰ ਜਾ ਕੇ ਸਮਝਾਈਏ ਵੀ ਸਿੱਖਾਂ ਦੇ ਨਾਲ ਵੈਰ ਨਾ ਕਮਾ ਕਿਉਂਕਿ ਸਿੱਖ ਕਦੇ ਕਿਸੇ ਦਾ ਮਾੜਾ ਨਹੀਂ ਕਰਦੇ। ਇਸ ਤਰ੍ਹਾਂ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕਰਦਾ ਕੋਈ ਧਰਮ ਨਹੀਂ ਮਾੜਾ ਹੁੰਦਾ ਚੰਗੇ ਮਾੜੇ ਬੰਦੇ ਸਾਰਿਆਂ ਵਿੱਚ ਹੁੰਦੇ ਨੇ ਤੇ ਸਾਰੇ ਹਿੰਦੂ ਬਰਾਦਰੀ ਦੇ ਲੋਕ ਇਕੱਠੇ ਹੋ ਕਰਕੇ ਖਾਲਸਾ ਜੀ ਲਖਪਤ ਰਾਏ ਨੂੰ ਸਮਝਾਉਣ ਵਾਸਤੇ ਗਏ।
ਪਕੜ ਚਾਕਰ ਸਿੰਘ ਮਾਰੋ ਕਾਹੀ
ਤੇ ਕਹਿੰਦੇ ਵੀ ਕਿਉਂ ਇਹਨਾਂ ਸਿੱਖਾਂ ਨੂੰ ਤੂੰ ਮਾਰਨਾ ਚਾਹੁੰਦਾ ਹੈ।
ਇਨਕੋ ਦੋਸ਼ ਕਛੂ ਪੀ ਨਾਹੀ
ਇਹਨਾਂ ਸਿੱਖਾਂ ਦਾ ਕੋਈ ਦੋਸ਼ ਨਹੀਂ ਇਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ।
ਹਮ ਆਏ ਹੈ ਤੁਮਰੇ ਪਾਹੀ
ਇਸ ਕਰਕੇ ਅਸੀਂ ਤੇਰੇ ਕੋਲ ਆਏ ਆ ਤੇਰੇ ਬਰਾਦਰੀ ਦੇ ਆ ਤੂੰ ਸਾਡੀ ਬੇਨਤੀ ਮੰਨ ਲੈ।
ਹਮ ਖਾਤਰੇ ਨੇ ਸਭਨ ਬਖਸ਼ਾਹੀ
ਅਸੀਂ ਚਾਹੁੰਦੇ ਆ ਵੀ ਤੂੰ ਸਾਡੀ ਖਾਤਰ ਸਾਡੀ ਜਾਮਣੀ ਲੈ ਕਰਕੇ ਸਾਡੀ ਖਾਤਰ ਇਹਨਾਂ ਸਿੱਖਾਂ ਨੂੰ ਬਖਸ਼ ਦੇ, ਇਹਨਾਂ ਤੇ ਤਸੀਹੇ ਨਾ ਕਰ।
ਤੁਮ ਘਰ ਆਏ ਸਭ ਹੀ ਭਾਈ,
ਆ ਤਾਂ ਕਰਕੇ ਸਾਰੀ ਹਿੰਦੂ ਬਰਾਦਰੀ ਲਖਪਤ ਰਾਏ ਤੇਰੇ ਕੋਲ ਆਈ ਹੈ ਵੀ ਤੂੰ ਸਿੱਖਾਂ ਨੂੰ ਬਖਸ਼ ਦੇ।
ਅਮਰੀ ਕਹੀ ਚਹੀਏ ਮਨ ਲਾਈ,
ਇਸ ਕਰਕੇ ਸਾਡੀ ਗੱਲ ਨੂੰ ਧਿਆਨ ਦੇ ਨਾਲ ਸੁਣ ਕੇ ਮਨ ਲੈ।
ਕੌੜਾ ਮਲ ਔ ਮਲ ਕੁੰਜਾਹੀ,
ਖਾਲਸਾ ਜੀ ਇੱਕ ਸੀ ਕੌੜਾ ਮਲ ਤੇ ਇੱਕ ਸੀ ਕੁੰਜਾਈ ਮਲ, ਇਹ ਦੋ ਸਹਿਜ ਧਾਰੀ ਸਿੱਖ ਸੀ ਖੱਤਰੀ ਬਰਾਦਰੀ ਦੇ। ਖਾਲਸਾ ਜੀ ਇਹ ਵੀ ਗਏ, ਇਹ ਦੋਵਾਂ ਨੇ ਜਾ ਕਰਕੇ ਵੀ ਲਖਪਤ ਰਾਏ ਨੂੰ ਸਮਝਾਉਣਾ ਕੀਤਾ।
ਕਸ਼ਮੀਰੀ ਮੈਲ ਵੀ ਆਇਓ ਥਾਈ,
ਤੇ ਕਸ਼ਮੀਰੀ ਮਲ ਇਹ ਵੀ ਖਾਲਸਾ ਜੀ ਆ ਕਰਕੇ ਲਖਪਤ ਰਾਏ ਨੂੰ ਸਮਝਾਉਂਦੇ ਨੇ। ਉਹਨਾਂ ਦੇ ਨਾਮ ਭਾਈ ਰਤਨ ਸਿੰਘ ਭੰਗੂ ਨੇ ਇਤਿਹਾਸ ਵਿੱਚ ਦੱਸੇ, ਕਿਉਂਕਿ ਜਿੱਥੇ ਗਦਾਰਾਂ ਦਾ ਨਾਮ ਆਉਂਦਾ ਉੱਥੇ ਉਹਨਾਂ ਦਾ ਵੀ ਨਾਮ ਇਤਿਹਾਸ ਵਿੱਚ ਜ਼ਰੂਰ ਆਉਂਦਾ ਜਿਨ੍ਹਾਂ ਨੇ ਇਮਾਨਦਾਰੀ ਕੀਤੀ ਹੈ। ਇਸੇ ਕਰਕੇ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਵੀ ਦੁਨੀਆਂ ਦੇ ਵਿੱਚ ਉਹ ਕਰਮ ਕਮਾਈਏ ਵੀ ਐਸੇ ਕਰਮ ਦੁਨੀਆਂ ਤੇ ਕਮਾ ਕੇ ਜਾਈਏ ਕਿ ਮਰਨ ਤੋਂ ਬਾਅਦ ਸਾਡਾ ਨਾਮ ਚੰਗੇ ਬੰਦਿਆਂ ਵਿੱਚ ਗਿਣਿਆ ਜਾਵੇ, ਮਾੜਿਆਂ ਵਿੱਚ ਨਾ ਗਿਣਿਆ ਜਾਵੇ। ਤੇ ਖਾਲਸਾ ਜੀ ਹੁਣ ਭਾਈ ਰਤਨ ਸਿੰਘ ਭੰਗੂ ਉਹਨਾਂ ਦਾ ਨਾਮ ਦੱਸਦੇ, ਕੌੜੀ ਮਲ, ਕੁੰਜੀ ਮਲ, ਕਸ਼ਮੀਰੀ ਮਲ, ਇਹ ਸਾਰੇ ਜਾ ਕਰਕੇ ਲਖਪਤ ਰਾਏ ਨੂੰ ਸਮਝਾਉਂਦੇ ਨੇ।
ਲੱਛੀ ਰਾਮ ਤੋਂ ਪ੍ਰਥਮ ਦੀਵਾਨ,
ਇੱਕ ਖਾਲਸਾ ਜੀ ਦੀਵਾਨ ਹੁੰਦਾ ਸੀ, ਇਹ ਹੁਣ ਬਾਅਦ ਵਿੱਚ ਕਹਿੰਦੇ ਨੌਕਰੀ ਤੋਂ ਹਟ ਗਿਆ ਸੀਗਾ, ਕਹਿੰਦੇ ਇਹ ਵੀ ਜਾ ਕਰਕੇ ਲਖਪਤ ਰਾਏ ਨੂੰ ਸਮਝਾਉਂਦਾ, ਇਹਦਾ ਨਾਮ ਸੀ ਲੱਛੀ ਰਾਮ। ਇਹ ਲੱਛੀ ਰਾਮ ਨੇ ਵੀ ਜਾ ਕੇ ਲਖਪਤ ਰਾਏ ਨੂੰ ਸਮਝਾਉਣਾ ਕੀਤਾ।
ਜਿਸ ਕੀ ਥੇ ਸਭ ਮਨ ਤੇ ਆ,
ਕਿਉਂਕਿ ਇਸ ਦੀਵਾਨ ਦੀ ਸਾਰੇ ਸ਼ਹਿਰ ਦੇ ਵਿੱਚ ਹਰ ਇੱਕ ਜਾਣੇ ਗੱਲ ਮੰਨਦੇ ਸੀ ਤੇ ਲੋਕ ਇਹਨੂੰ ਵੀ ਲੈ ਕੇ ਆਏ ਵੀ ਲਖਪਤ ਰਾਏ ਇਸ ਪੁਰਾਣਾ ਦੀਵਾਨ ਹੈ, ਬਜ਼ੁਰਗ ਹੈ, ਸਿਆਣਾ ਹੈ, ਇਹਦੀ ਗੱਲ ਮੰਨ ਕੇ ਹੀ ਸਿੱਖਾਂ ਨੂੰ ਬਖਸ਼ ਦੇਵੇ।
ਕੀਨੀ ਮਿੰਨਤ ਆਨ ਤਿਨ ਤਾਹੀ,
ਸਾਰਿਆਂ ਨੇ ਆ ਕਰਕੇ ਲਖਪਤ ਰਾਏ ਨੂੰ ਮਿੰਨਤਾਂ ਕੀਤੀਆਂ।
ਸੂਰਤ ਸਿੰਘ ਦੀਵਾਨ ਪਤਸ਼ਾਹੀ,
ਖਾਲਸਾ ਜੀ ਇੱਕ ਸੂਰਤ ਸਿੰਘ ਦਿੱਲੀ ਦੇ ਬਾਦਸ਼ਾਹ ਦਾ ਦੀਵਾਨ ਸੀ, ਇਹਨੇ ਵੀ ਆ ਕਰਕੇ ਲਖਪਤ ਰਾਏ ਨੂੰ ਸਮਝਾਇਆ।
ਦੋਹਰਾ ਦਿਲੇ ਰਾਮ ਓ ਹਰੀ ਮਲ ਓ ਆਇਓ ਬਹਿਲੂ ਮਲ,
ਕਹਿੰਦੇ ਇੱਕ ਦਿਲੇ ਰਾਮ ਤੇ ਹਰੀ ਮਲ ਤੇ ਇੱਕ ਖਾਲਸਾ ਜੀ ਬਹਿਲੂ ਮਲ, ਇਹ ਤਿੰਨੇ ਇਹ ਵੀ ਲਖਪਤ ਰਾਏ ਨੂੰ ਸਮਝਾਉਣ ਵਾਸਤੇ ਆਏ ਕਿ ਸਾਡੇ ਵਾਸਤੇ ਸਾਡੇ ਖਾਤਰ ਸਿੱਖਾਂ ਦੇ ਉੱਤੇ ਜ਼ੁਲਮ ਨਾ ਕਮਾ।
ਹਰੀ ਸਿੰਘ ਗੁਲਜ਼ਾਰ ਸਿੰਘ ਭਾਈ ਦੇਸ਼ ਰਾਜ ਅਯੋ ਚੱਲ,
ਹਰੀ ਸਿੰਘ ਗੁਲਜ਼ਾਰ ਸਿੰਘ ਤੇ ਖਾਲਸਾ ਜੀ ਦੇਸ਼ ਰਾਜ ਜੀ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾਈ, ਕਿਉਂਕਿ ਜਦੋਂ ਖਾਲਸਾ ਜੀ ਅਹਿਮਦ ਸ਼ਾਹ ਅਬਦਾਲੀ ਨੇ ਬਰੂਦ ਰੱਖ ਕੇ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਵਿੱਚ ਬਰੂਦ ਦਾ ਧਮਾਕਾ ਕੀਤਾ, ਉਸ ਤੋਂ ਬਾਅਦ ਫਿਰ ਪਹਿਲੀ ਕਾਰ ਸੇਵਾ ਜਿਹੜੀ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਕਰਵਾਈ, ਜਿਸ ਹਰਿਮੰਦਰ ਸਾਹਿਬ ਜੀ ਦੇ ਅੱਜ ਆਪਾਂ ਦਰਸ਼ਨ ਕਰਦੇ, ਇਹ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਕਾਰ ਸੇਵਾ ਕਰਵਾਈ ਤੇ ਇਹਨਾਂ ਨੇ ਆ ਕੇ ਇਹ ਸੇਵਾ ਕੀਤੀ ਭਾਈ ਦੇਸ ਰਾਜ ਹੋਣਾ ਨੇ। ਸੋ ਇਹ ਵੀ ਆ ਕਰਕੇ ਲਖਪਤ ਰਾਏ ਨੂੰ ਸਮਝਾਉਂਦੇ ਨੇ, ਭਾਈ ਤੂੰ ਜ਼ੁਲਮ ਨਾ ਕਮਾ।
ਚੌਪਈ ਔਰ ਹਿੰਦੂ ਜੁੜਿਆਏ ਸਾਰੇ,
ਜਿੰਨੀ ਵੀ ਹਿੰਦੂ ਬਰਾਦਰੀ ਸੀ ਸਾਰੀ ਹੀ ਲਖਪਤ ਰਾਏ ਨੂੰ ਸਮਝਾਉਣ ਲੱਗ ਪਈ।
ਸਿੱਖ ਸੰਤ ਅਰ ਧਰਮ ਪਿਆਰੇ,
ਇਹ ਗੁਰੂ ਕੇ ਸਿੱਖ ਸੰਤ ਲੋਕ ਨੇ, ਧਰਮੀ ਲੋਕ ਨੇ, ਕਿਸੇ ਦਾ ਮਾੜਾ ਨਹੀਂ ਕਰਦੇ, ਹਰ ਇੱਕ ਦੀ ਸੇਵਾ ਕਰਦੇ ਨੇ।
ਸਭ ਮਿਲੇ ਆਏ ਕਹਿ ਗਏ ਹੋ,
ਸਾਰੇ ਰਲ ਮਿਲ ਕੇ ਸਿੱਖਾਂ ਦੀ ਵਡਿਆਈ ਕਰਦੇ ਤੇ ਦੱਸਦੇ ਵੀ ਸਿੱਖਾਂ ਤੇ ਜ਼ੁਲਮ ਨਾ ਕਮਾ।
ਹਮ ਖਾਤਰ ਛੱਡ ਸਿੰਘਨ ਦੇ ਹੋ,
ਸਾਡੀ ਖਾਤਰ ਆਪਣੇ ਬਰਾਦਰੀ ਦੀ ਖਾਤਰ ਤੂੰ ਸਿੰਘਾਂ ਨੂੰ ਛੱਡ ਦੇ।
ਔਰ ਲੋਕ ਰੱਬ ਵਾਸਤੇ ਆਏ,
ਤੇ ਖਾਲਸਾ ਜੀ ਸਾਰੇ ਰੱਬ ਦਾ ਵਾਸਤਾ ਪਾਉਂਦੇ, ਕੋਈ ਆਪਣੀ ਬਰਾਦਰੀ ਦਾ, ਕੋਈ ਰੱਬ ਦਾ, ਪਰਮਾਤਮਾ ਦਾ ਵਾਸਤਾ ਪਾ ਕਰਕੇ ਲਖਪਤ ਰਾਏ ਨੂੰ ਸਮਝਾਉਂਦੇ ਨੇ।
ਫਕੀਰ ਅਤੀਤ ਸਭੀ ਰਲ ਧਾਏ,
ਸਾਰੇ ਆ ਕਰਕੇ ਰਲ ਕੇ ਲਖਪਤ ਰਾਏ ਨੂੰ ਬਾਰ ਬਾਰ ਸਮਝਾਉਂਦੇ ਪਰ ਕਿਸੇ ਦੀ ਵੀ ਨਹੀਂ ਮੰਨਦਾ।
ਸਭ ਹਨ ਕੋਨ ਦਿਓ ਜਵਾਬ,
ਤੇ ਖਾਲਸਾ ਜੀ ਲਖਪਤ ਰਾਏ ਨੇ ਸਾਰਿਆਂ ਨੂੰ ਕੋਰਾ ਜਵਾਬ ਦੇ ਦਿੱਤਾ, ਕਹਿੰਦਾ ਵੀ ਮੈਂ ਤੁਹਾਡੀ ਗੱਲ ਨਹੀਂ ਮੰਨਦਾ, ਜੋ ਮਰਜ਼ੀ ਕਰ ਲੋ।
ਐਸੋ ਪਾਪੀ ਮੂੜ ਖਰਾਬ,
ਇਸ ਤਰ੍ਹਾਂ ਦੀ ਮੂਰਖ ਬੁੱਧੀ ਦਾ ਮਾਲਕ ਸੀ ਲਖਪਤ ਰਾਏ ਦੀਵਾਨ, ਜਿਹਦੇ ਸਿਰ ਦੇ ਉੱਤੇ ਕੇਵਲ ਖੂਨ ਸਵਾਰ ਸੀ ਵੀ ਸਿੱਖਾਂ ਨੂੰ ਖਤਮ ਕਰਨਾ। ਸਾਰੇ ਹਿੰਦੂ ਬਰਾਦਰੀ ਦੇ ਲੋਕ ਸਮਝਾਉਣ ਲੱਗ ਪਏ ਪਰ ਇਹ ਨਹੀਂ ਮੰਨਿਆ।
ਕਹਿਓ ਲੱਖੂ ਮੈਂ ਮਾਨਤ ਨਾਹੀਂ,
ਲੱਖੂ ਇਹਨੂੰ ਗੁਰੂ ਕਾ ਖਾਲਸਾ ਪੰਥ ਲੱਖੂ ਕਹਿੰਦਾ ਲਖਪਤ ਰਾਏ ਨੂੰ, ਤੇ ਜਸਪਤ ਰਾਏ ਨੂੰ ਜੱਸੂ ਕਹਿੰਦਾ ਰਿਹਾ। ਲਖਪਤ ਰਾਏ ਕਹਿੰਦਾ, ਲੱਖੂ ਕਹਿੰਦਾ ਵੀ ਮੈਂ ਤੁਹਾਡੀ ਗੱਲ ਬਿਲਕੁਲ ਵੀ ਨਹੀਂ ਮੰਨਦਾ।
ਆਵੇ ਰੱਬ ਆਪ ਰੱਬ ਮੁਝ ਪਾਹੀ।
ਹੁਣ ਤੇ ਕਹਿੰਦਾ ਭਾਵੇਂ ਰੱਬ ਵੀ ਆ ਕੇ ਕਹਿ ਦੇਵੇ ਮੈਂ ਤਾਂ ਵੀ ਨਹੀਂ ਮੰਨਾਂਗਾ। ਜਦੋਂ ਬੰਦਾ ਖਾਲਸਾ ਜੀ ਹਕੂਮਤ ਦੇ ਹੰਕਾਰ ਵਿੱਚ, ਸਲਤਨਤ ਦੇ ਹੰਕਾਰ ਵਿੱਚ ਬਹੁਤ ਵੱਡੀਆਂ ਗੱਲਾਂ ਕਰ ਜਾਂਦਾ, ਪਰ ਆਸਾ ਕੀ ਵਾਰ ਦੇ ਵਿੱਚ ਇੱਕ ਆਪਾ ਸ਼ਬਦ ਪੜ੍ਹਦੇ ਆ, ਮੂੰਹ ਕਾਲਾ ਦੋਜਕ ਚਾਲਿਆ। ਪਹਿਲਾਂ ਹੰਕਾਰ ਵਿੱਚ ਬੋਲ ਤੇ ਬੋਲਦੇ ਆ, ਪਾਪ ਕਮਾਉਂਦੇ ਆ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਲੇਖਾ ਜੋਖਾ ਹੁੰਦਾ ਨਾ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ, ਵੀ ਤੈਨੂੰ ਕਿਹੜੇ ਕੰਮਾਂ ਲਈ ਭੇਜਿਆ ਪਰ ਤੂੰ ਕਿਹੜੇ ਕੰਮ ਕਰ ਰਿਹਾ। ਫਿਰ ਕਹਿੰਦੇ ਜਿਹੜੇ ਬੰਦੇ ਮਾੜੇ ਕਰਮ ਕਰਦੇ, ਖਾਲਸਾ ਜੀ ਉਹਨੂੰ ਫਿਰ ਕਚਹਿਰੀ ਦੇ ਵਿੱਚ ਪਰਮਾਤਮਾ ਦੀ ਦਰਗਾਹ ਦੇ ਵਿੱਚ ਮੂੰਹ ਕਾਲਾ ਕਰਕੇ ਤੋਰਿਆ ਜਾਂਦਾ। ਸੋ ਪਹਿਲਾਂ ਤੇ ਹੰਕਾਰ ਦੇ ਵਿੱਚ ਕਹਿੰਦਾ ਵੀ ਹੁਣ ਭਾਵੇਂ ਰੱਬ ਵੀ ਆ ਜਾਵੇ, ਪਰਮਾਤਮਾ ਵੀ ਆ ਜਾਵੇ, ਪਰ ਮੈਂ ਰੱਬ ਦੀ ਵੀ ਨਹੀਂ ਮੰਨਾਂਗਾ, ਹੁਣ ਤੇ ਸਿੱਖਾਂ ਦਾ ਖਾਤਮਾ ਹੀ ਕਰਕੇ ਸਾਹ ਲਵਾਂਗਾ।
ਤਿੰਨ ਮਿਲ ਕਹੀ ਫਿਰ ਸਾਚੀ ਬਾਤ।
ਖਾਲਸਾ ਜੀ ਉਹਨਾਂ ਸਾਰਿਆਂ ਨੇ ਦੁਬਾਰਾ ਫਿਰ ਲਖਪਤ ਰਾਏ ਨੂੰ ਸਮਝਾਇਆ,
ਸਿੰਘਨ ਦੋਸ਼ ਦੇ ਤੂੰ ਕਾਤ,
ਕਿ ਤੂੰ ਭਾਈਚਾਰੇ ਦੀ ਵੀ ਗੱਲ ਨਹੀਂ ਮੰਨ ਰਿਹਾ, ਤੂੰ ਸਿੰਘਾਂ ਨੂੰ ਬਿਨਾਂ ਦੋਸ਼ ਤੋਂ ਖਤਮ ਕਰਨਾ ਚਾਹੁੰਦਾ, ਪਰ ਸਿੰਘਾਂ ਦਾ ਕੋਈ ਗੁਨਾਹ ਨਹੀਂ।
ਮਨੀ ਸਿੰਘ ਤਾਂ ਪਕੜ ਕੁਹਾਇਓ,
ਕਿਉਂਕਿ ਤੂੰ ਹੀ ਪਹਿਲਾਂ ਸ਼ੁਰੂਆਤ ਕੀਤੀ, ਤੂੰ ਹੀ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਵਾਇਆ। ਜੇ ਤੂੰ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਵਾ ਕੇ ਲਾਹੌਰ ਦਰਬਾਰ ਵਿੱਚ ਪੇਸ਼ ਨਾ ਕਰਵਾਉਂਦਾ ਤੇ ਭਾਈ ਮਨੀ ਸਿੰਘ ਦਾ ਬੰਦ-ਬੰਦ ਨਾ ਕਟਵਾਉਂਦਾ ਤੇ ਸਿੰਘਾਂ ਨੇ ਤੇਰੇ ਉੱਤੇ ਵਾਧੀ ਨਹੀਂ ਸੀ ਕਰਨੀ। ਹੁਣ ਤੂੰ ਸਿੰਘਾਂ ਦਾ ਗੁਨਾਹ ਕੱਢਦਾ, ਸਿੰਘਾਂ ਨੂੰ ਦੋਸ਼ ਦੇਣਾ, ਪਰ ਭਾਈ ਮਨੀ ਸਿੰਘ ਨੂੰ ਪਕੜਾ ਕੇ ਸ਼ੁਰੂਆਤ ਤੂੰ ਖੁਦ ਕੀਤੀ ਸੀ।
ਤੇਰਾ ਕੀਤਾ ਤੈਂ ਭਾਈ ਪਾਇਓ,
ਕਰਨੀ ਤੂੰ ਕਮਾਈ, ਮਾੜੇ ਕਰਮ ਤੂੰ ਕੀਤੇ, ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਤੂੰ ਕਰਵਾਇਆ ਤੇ ਤੇਰੀ ਕਰਨੀ ਤੇਰੇ ਭਰਾ ਨੂੰ ਭੁਗਤਣੀ ਪਈ। ਜੇ ਜਸਪਤ ਰਾਏ ਦਾ ਗੁਰੂ ਕੇ ਸਿੱਖਾਂ ਨੇ ਸੋਧਾ ਲਾਇਆ ਤੇ ਤੇਰੀ ਕਰਨੀ ਕਰਕੇ ਲਾਇਆ ਹੈ।
ਲਾਨਤ ਲਾਨਤ ਕਹਤੇ ਗਏ।
ਖਾਲਸਾ ਜੀ ਜਦੋਂ ਇੱਕ ਵੀ ਨਾ ਨਾ ਮੰਨੀ, ਕਹਿੰਦੇ ਸਾਰੇ ਬਰਾਦਰੀ ਦੇ ਲੋਕ ਲਾਨਤਾਂ ਪਾਉਂਦੇ ਵਾਪਸ ਚਲੇ ਗਏ, ਵੀ ਲਾਨਤ ਹੈ ਤੇਰੇ ਵਰਗੇ ਤੇ ਜਿਹੜਾ ਤੂੰ ਰੱਬ ਦੀ ਵਾਸਤੇ ਵੀ ਨੀ ਆਪਣੀ ਈਨ ਛੱਡ ਰਿਹਾ, ਤੂੰ ਰੱਬ ਦੀ ਖਾਤਰ ਵੀ ਆਪਣੀ ਈਨ ਨਹੀਂ ਛੱਡ ਰਿਹਾ, ਇਸ ਤਰ੍ਹਾਂ ਲਾਨਤਾਂ ਪਾ ਕਰਕੇ ਸਾਰੇ ਲੋਕ ਵਾਪਸ ਨੂੰ ਚਲੇ ਗਏ।
ਕਛੂ ਸਿਆਣੇ ਠਾਂਡੇ ਰਹੇ,
ਤੇ ਕੁਝ ਸਿਆਣੇ ਬਜ਼ੁਰਗ ਉਹ ਖੜੇ ਰਹੇ ਵੀ ਇੱਕ ਵਾਰ ਫਿਰ ਸਮਝਾ ਕੇ ਵੇਖ ਲੈਨੇ ਆ, ਕੀ ਪਤਾ ਮਨ ਜਾਵੇ।
ਦੋਹਰਾ ਹੱਥ ਜੋੜ ਠਾਂਡੇ ਪਏ, ਇਤੀ ਬਾਰ ਤੋਂ ਮਾਨ,
ਤੇ ਸਿਆਣੇ ਲੋਕ ਬਜ਼ੁਰਗ ਲੋਕ ਹੱਥ ਜੋੜ ਕੇ ਕਹਿੰਦੇ ਲਖਪਤ ਰਾਏ ਜੇ ਤੂੰ ਸਿੰਘਾਂ ਨੂੰ ਛੱਡਣਾ ਨਹੀਂ ਤੇ ਸਾਡੀ ਘੱਟੋ ਘੱਟ ਇੱਕ ਗੱਲ ਤੇ ਮੰਨ ਲੈ, ਅਸੀਂ ਤੇਰੀ ਬਰਾਦਰੀ ਦੇ ਹਾਂ, ਉਸ ਬਰਾਦਰੀ ਦੇ ਵਾਸਤੇ ਇੱਕ ਗੱਲ ਹੀ ਸਾਡੀ ਤੂੰ ਪ੍ਰਵਾਨ ਕਰ ਲੈ।
ਮਾਵਸ ਹੈ ਅੱਜ ਸੋਮਵਤ, ਕਾਲ ਕਰੀ ਮਨ ਮਾਨ,
ਅੱਜ ਸੋਮਵਾਰ ਦੀ ਮੱਸਿਆ ਹੈ, ਅਮਾਵਤ ਹੈ, ਇਸ ਕਰਕੇ ਤੂੰ ਸੋਮਵਾਰ ਦੀ ਮੱਸਿਆ ਵਾਲੇ ਦਿਨ ਨਾ ਮਾਰ। ਇਹਨਾਂ ਸਿਆਣਿਆਂ ਨੂੰ ਇਸ ਤਰ੍ਹਾਂ ਸੀ ਵੀ ਅੱਜ ਦੇ ਦਿਨ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕ ਲਈਏ ਤੇ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਖਬਰ ਕਰ ਦੇਵਾਂਗੇ ਤੇ ਜੰਗਲਾਂ ਨੂੰ ਚਲੇ ਜਾਣਗੇ ਜਾਂ ਆਪੋ ਆਪਣਾ ਬੰਦੋਬਸਤ ਕਰ ਲੈਣਗੇ। ਸਿਆਣਿਆਂ ਨੇ ਸੋਚਿਆ ਵੀ ਇੱਕ ਦਿਨ ਲਈ ਤੇ ਟਲ ਜਾਵੇਗਾ, ਇਕੱਲੇ ਦਿਨ ਲਈ ਤੇ ਟਾਲੀਏ, ਕਹਿਣ ਲੱਗੇ ਵੀ ਸੋਮਵਾਰ ਦੀ ਮੱਸਿਆ ਹੈ, ਇਸ ਕਰਕੇ ਘੱਟੋ ਘੱਟ ਅੱਜ ਤੇ ਟਲ ਜਾ, ਅੱਜ ਤੇ ਸਿੱਖਾਂ ਦੇ ਕਤਲ ਨਾ ਕਰ।
ਚਉ ਪਈ ਤਬ ਤਿੰਨ ਕੀ ਤਿੰਨ ਇਤੀ ਨਾ ਮਾਨੀ।
ਪਰ ਖਾਲਸਾ ਜੀ ਲਖਪਤ ਰਾਏ ਹੱਸ ਕੇ ਹੰਕਾਰ ਵਿੱਚ ਕਹਿੰਦਾ ਮੈਂ ਤੁਹਾਡੀ ਆਹ ਵੀ ਨਹੀਂ ਮੰਨਾਂਗਾ, ਮੈਂ ਤਾਂ ਇੱਕ ਖਿੰਨ ਵੀ ਨਹੀਂ ਰੁਕ ਸਕਦਾ, ਹੁਣ ਤਾਂ ਮੈਂ ਨਾਲ ਦੀ ਨਾਲ ਜਾ ਕਰਕੇ ਇਹਨਾਂ ਸਿੰਘਾਂ ਦਾ ਖਾਤਮਾ ਕਰਾਂਗਾ।
ਦਏ ਮਰਾਏ ਸਿੱਖ ਮੂੜ ਅਗਿਆਨੀ।
ਖਾਲਸਾ ਜੀ ਇਸ ਤਰ੍ਹਾਂ ਕਹਿੰਦਾ ਵੀ ਲਖਪਤ ਰਾਏ ਜਿਹੜਾ ਅਗਿਆਨੀ ਹੈ, ਮੂਰਖ ਹੈ, ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਅਗਿਆਨੀ ਮੂਰਖ ਲੱਖੂ ਕਹਿੰਦੇ ਇਸ ਤਰ੍ਹਾਂ ਸਿੱਖਾਂ ਨੂੰ ਮਾਰਨਾ ਚਾਹੁੰਦਾ, ਇਸ ਕਰਕੇ ਕਿਸੇ ਦੀ ਵੀ ਬਿਲਕੁਲ ਗੱਲ ਨਹੀਂ ਮੰਨ ਰਿਹਾ।
ਹੋਕਾ ਦੀਨਾ ਸ਼ਹਿਰ ਬੁਲਾਏ।
ਤਿੰਨ ਸਾਰੇ ਸ਼ਹਿਰ ਦੇ ਲੋਕ ਇਕੱਠੇ ਕਰਕੇ ਇੱਕ ਹੋਕਾ ਦੇ ਦਿੱਤਾ।
ਲੇਵਾ ਨਾ ਕੋਈ ਗੁਰ ਕੋ ਨਾਏ।
ਕਹਿੰਦਾ ਮੈਂ ਅੱਜ ਐਲਾਨ ਕਰਦਾ ਵੀ ਇਸ ਸਲਤਨਤ ਦੇ ਰਾਜ ਵਿੱਚ ਕੋਈ ਵੀ ਗੁਰੂ ਦਾ ਨਾਮ ਨਾ ਲਵੇ, ਕੋਈ ਗੁਰੂ ਨਾਨਕ ਦਾ ਨਾਮ ਨਾ ਲਵੇ, ਕੋਈ ਵੀ ਆਪਣੇ ਮੂੰਹ ਦੇ ਵਿੱਚੋਂ ਗੁਰੂ ਸ਼ਬਦ ਦੀ ਵਰਤੋਂ ਨਾ ਕਰੇ।
ਜੋ ਗੁਰੂ ਨਾਮ ਸੁਣਿਓ ਹਮ ਕਾਨ।
ਤੇ ਜੇ ਮੈਂ ਕਿਸੇ ਦੇ ਮੂੰਹੋਂ ਗੁਰੂ ਦਾ ਸ਼ਬਦ ਸੁਣ ਲਿਆ, ਗੁਰੂ ਨਾਮ ਸੁਣ ਲਿਆ,
ਛੱਡੋ ਨਾਹੀਂ ਕੱਢੋ ਪੁਰਾਣ,
ਤਾਂ ਛੱਡਾਂਗਾ ਨਹੀਂ ਜ਼ਿੰਦਗੀ ਖੋਹ ਲਵਾਂਗਾ, ਉਹਦੇ ਸਵਾਸ ਖਤਮ ਕਰ ਦੇਵਾਂਗਾ, ਸਿਰ ਕਲਮ ਕਰ ਦਿਆਂਗਾ। ਜੇ ਮੈਂ ਕਿਸੇ ਦੇ ਮੁਖੋਂ ਵੀ ਗੁਰੂ ਸ਼ਬਦ ਸੁਣ ਲਿਆ ਤੇ ਫਿਰ ਉਹ ਸਮਝ ਲਵੇ ਵੀ ਉਹ ਮੌਤ ਦੇ ਘਾਟ ਉਤਾਰਿਆ ਜਾਵੇਗਾ। ਇਸ ਤਰ੍ਹਾਂ ਐਲਾਨ ਕਰ ਦਿੱਤਾ।
ਨਾਨਕ ਕੀ ਕੋ ਪੜ੍ਹੇ ਨਾ ਬਾਣੀ,
ਕਹਿੰਦਾ ਕੋਈ ਵੀ ਉਸ ਗੁਰੂ ਨਾਨਕ ਦੀ ਬਾਣੀ ਨਾ ਪੜ੍ਹੇ। ਦੇਖੋ ਕੈਸਾ ਸਮਾਂ ਵੀ ਸਿੱਖਾਂ ਦੇ ਉੱਤੇ ਐਸੀ ਪਾਬੰਦੀ ਲਾ ਦਿੱਤੀ ਵੀ ਨਾ ਤਾਂ ਗੁਰੂ ਸ਼ਬਦ ਦੀ ਵਰਤੋਂ ਕਰਨੀ, ਨਾ ਕਿਸੇ ਨੇ ਗੁਰੂ ਨਾਨਕ ਦੀ ਬਾਣੀ ਪੜ੍ਹਨੀ। ਇਸ ਤਰ੍ਹਾਂ ਖਾਲਸਾ ਜੀ ਐਲਾਨ ਕਰ ਦਿੱਤਾ ਵੀ ਕੋਈ ਵੀ ਗੁਰੂ ਨਾਨਕ ਦੀ ਬਾਣੀ ਦਾ ਜਾਪ ਵੀ ਨਾ ਕਰੇ।
ਗ੍ਰੰਥ ਲੁਕੋਏ ਪੋਥੀਆਂ ਛਪਾਨੀ,
ਇਹਨੇ ਖਾਲਸਾ ਜੀ ਆਪਣੇ ਫੌਜੀ ਭੇਜ ਦਿੱਤੇ, ਸਿਪਾਹੀ ਭੇਜ ਦਿੱਤੇ, ਕਹਿੰਦਾ ਗ੍ਰੰਥ ਲੁਕਾ ਲਓ, ਬਾਣੀ ਦੀਆਂ ਪੋਥੀਆਂ ਲੁਕਾ ਲਓ, ਇਹਨਾਂ ਬਾਣੀ ਦੀਆਂ ਪੋਥੀਆਂ ਨੂੰ ਗ੍ਰੰਥਾਂ ਨੂੰ ਅਗਨ ਭੇਟ ਕਰ ਦਿਓ, ਕੋਈ ਵੀ ਇਸ ਬਾਣੀ ਦੀਆਂ ਪੋਥੀਆਂ ਨੂੰ ਹੱਥ ਨਾ ਲਾਵੇ, ਇਹਨਾਂ ਤੋਂ ਪੋਥੀਆਂ ਖੋਲ। ਤੇ ਅੱਜ ਖਾਲਸਾ ਜੀ ਬਹੁਤੇ ਵਿਦਵਾਨ ਜਿਹੜੇ ਆਪੋ ਬਣੇ, ਉਹ ਕਈ ਵਾਰ ਨਾ ਬਹੁਤ ਜ਼ਿਆਦਾ ਨੈਗੇਟਿਵਿਟੀ ਫੈਲਾਉਂਦੇ ਫੈਲਾਉਂਦੇ ਸੰਪਰਦਾਵਾਂ ਦੇ ਉੱਤੇ ਬਹੁਤ ਜ਼ਿਆਦਾ ਉਂਗਲਾਂ ਚੱਕਦੇ ਨੇ ਵੀ ਇਹ ਸੰਪਰਦਾਵਾਂ ਵਾਲਿਆਂ ਨੇ ਪੰਥ ਨੂੰ ਕੀ ਦਿੱਤਾ, ਸੰਪਰਦਾਵਾਂ ਦੀ ਪੰਥ ਨੂੰ ਕੀ ਦੇਣ ਹੈ। ਪਰ ਦੇਖੋ ਉਦਾਸੀਨ ਸੰਪਰਦਾਇ, ਨਿਰਮਲੇ ਸੰਪਰਦਾਇ, ਸੇਵਾ ਪੰਥੀ ਮਹਾਂਪੁਰਖ, ਖਾਲਸਾ ਪੰਥ ਦੀਆਂ ਉਹ ਸ਼ਾਖਾਵਾਂ ਜਦੋਂ ਐਲਾਨ ਕੀਤੇ ਵੀ ਕੋਈ ਗੁਰੂ ਸ਼ਬਦ ਦੀ ਵਰਤੋਂ ਨਾ ਕਰੇ, ਕੋਈ ਮੂੰਹ ਦੇ ਵਿੱਚੋਂ ਗੁਰੂ ਨਾਨਕ ਦੀ ਬਾਣੀ ਨਾ ਪੜ੍ਹੇ, ਇਹਨਾਂ ਤੋਂ ਗ੍ਰੰਥ ਖੋ ਕੇ ਪੋਥੀਆਂ ਖੋ ਕੇ ਅੱਗ ਦੇ ਵਿੱਚ ਸਾੜ ਦਿਓ, ਇਹਨਾਂ ਦੇ ਹੱਥ ਗੁਰਬਾਣੀ ਦੀ ਪੋਥੀਆਂ ਨਾ ਲੱਗਣ, ਉਸ ਸਮੇਂ ਉਦਾਸੀ ਤੇ ਨਿਰਮਲਿਆਂ ਨੇ ਗੁਰਬਾਣੀ ਦੀ ਪੋਥੀਆਂ ਦਾ ਸਤਿਕਾਰ ਕਰਦੇ ਹੋਏ ਗੁਰਬਾਣੀ ਦੀ ਪੋਥੀਆਂ ਦੀ ਸਾਂਭ ਸੰਭਾਲ ਕੀਤੀ। ਉਹਨਾਂ ਉਦਾਸੀ ਨਿਰਮਲਿਆਂ ਨੇ ਜੰਗਲਾਂ ਦੇ ਵਿੱਚ ਭੁੱਖਾਂ ਕੱਟ ਕੱਟ ਕੇ ਨਾਲੇ ਤੇ ਗੁਰਬਾਣੀ ਦੀਆਂ ਪੋਥੀਆਂ ਸਾਂਭੀਆਂ, ਨਾਲੇ ਖਾਲਸਾ ਜੀ ਗੁਰਬਾਣੀ ਦਾ ਪ੍ਰਚਾਰ ਕੀਤਾ। ਕਹਿੰਦੇ ਜੰਗਲਾਂ ਵਿੱਚ ਰਹਿ ਕਰਕੇ ਵੀ ਗੁਰਬਾਣੀ ਦਾ ਪ੍ਰਚਾਰ ਕਰਨਾ, ਸਿੱਖ ਤਿਆਰ ਕਰਨੇ, ਗੁਰੂ ਕੇ ਸਿੰਘ ਸਜਾਉਣੇ ਤੇ ਸਿੰਘ ਸਜਾ ਕੇ ਜੰਗ ਨੂੰ ਭੇਜਣਾ ਵੀ ਜਾ ਕੇ ਨਾਲ ਦੇ ਸਿੰਘਾਂ ਦੀ ਮਦਦ ਕਰੋ। ਇਹ ਸੰਪਰਦਾਵਾਂ ਵਾਲਿਆਂ ਨੇ ਉਦੋਂ ਸਤਿਗੁਰੂ ਦੀ ਬਾਣੀ ਦਾ ਪ੍ਰਚਾਰ ਕੀਤਾ ਜਦੋਂ ਬਾਣੀ ਦੇ ਪ੍ਰਚਾਰ ਤੇ ਪਾਬੰਦੀਆਂ ਲੱਗ ਚੁੱਕੀਆਂ ਸੀ। ਇਸੇ ਕਰਕੇ ਵੇਖੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਬਗੀਚਾ ਹੈ ਨਾ, ਇਸ ਬਗੀਚੇ ਦੇ ਵਿੱਚ ਜਿਵੇਂ ਇੱਕ ਬਗੀਚੇ ਵਿੱਚ ਵੱਖ ਵੱਖ ਰੰਗਾਂ ਦੇ ਫੁੱਲ ਹੁੰਦੇ ਨੇ, ਇਸੇ ਤਰ੍ਹਾਂ ਗੁਰੂ ਨਾਨਕ ਦੇ ਬਗੀਚੇ ਦੇ ਵਿੱਚ ਵੀ ਹਰ ਇੱਕ ਤਰ੍ਹਾਂ ਦੇ ਰੰਗ ਦਾ ਫੁੱਲ ਹੈ। ਇੱਥੇ ਭਗਵੇ ਵਸਤਰ ਪਾਏ ਹੋਏ ਉਦਾਸੀ ਨਿਰਮਲੇ ਮਹਾਂਪੁਰਖ ਵੀ ਨੇ, ਇੱਥੇ ਨੀਲੇ ਬਾਣੇ ਪਹਿਨੇ ਹੋਏ ਖਾਲਸਾ ਜੀ ਗੁਰੂ ਕੇ ਨਿਹੰਗ ਸਿੰਘ ਵੀ ਨੇ, ਇੱਥੇ ਸਫੇਦ ਵਸਤਰ ਪਾਏ ਹੋਏ ਕਾਰ ਸੇਵਾ ਵਾਲੇ ਸੇਵਾ ਪੰਥੀ ਨਾਨਕਸਰ ਵਾਲੇ ਵੀ ਨੇ, ਇੱਥੇ ਖਾਲਸਾ ਜੀ ਇਹ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦਾ ਬਗੀਚਾ ਹੈ। ਸੋ ਵੇਖੋ ਵੀ ਉਸ ਸਮੇਂ ਸਾਡੇ ਬਜ਼ੁਰਗਾਂ ਨੇ ਕਿੰਨੀ ਕੇ ਸ਼ਿੱਦਤ ਦੇ ਨਾਲ ਪ੍ਰਚਾਰ ਕੀਤਾ ਹੋਵੇਗਾ ਵੀ ਇੱਕ ਤਾਂ ਗੁਰਬਾਣੀ ਦੀ ਪੋਥੀਆਂ ਦਾ ਸਤਿਕਾਰ ਵੀ ਰੱਖਣਾ ਹੈ ਤੇ ਸਾਂਭ ਸੰਭਾਲ ਵੀ ਕਰਨੀ ਹੈ, ਦੂਸਰਾ ਬਾਣੀ ਦਾ ਪ੍ਰਚਾਰ ਕਰਕੇ ਫਿਰ ਸਿੱਖ ਵੀ ਸਜਾਉਣੇ ਨੇ। ਤੇ ਵੇਖੋ ਜਿੰਨਾ ਚਿਰ ਉਹ ਵਾਗ ਡੋਰ ਸਾਂਭ ਕੇ ਪ੍ਰਚਾਰ ਕਰਦੇ ਰਹੇ, ਅੱਜ ਵੀ ਕਰ ਰਹੇ, ਜਿੱਥੇ ਜਿੱਥੇ ਐਸੇ ਕਮਾਈ ਵਾਲੇ ਮਹਾਂਪੁਰਖ ਪ੍ਰਚਾਰ ਕਰਦੇ ਉੱਥੇ ਨਾ ਕੋਈ ਸ਼ੰਕਾ ਪੈਦਾ ਹੁੰਦਾ, ਨਾ ਵਾਦ ਵਿਵਾਦ ਪੈਦਾ ਹੁੰਦਾ ਤੇ ਨਾ ਹੀ ਉੱਥੇ ਕਦੇ ਨੈਗੇਟਿਵਿਟੀ ਆਉਂਦੀ। ਸੋ ਇਤਿਹਾਸ ਤੋਂ ਸਾਨੂੰ ਇਹ ਵੀ ਸੇਧ ਲੈਂਦੇ ਰਹਿਣਾ ਚਾਹੀਦਾ ਵੀ ਪੰਥ ਦੀ ਸੇਵਾ ਕਿਹੜੇ ਕਰਦੇ ਰਹੇ ਤੇ ਪੰਥ ਦੀਆਂ ਜੜ੍ਹਾਂ ਕਿਹੜੇ ਵੱਢਦੇ ਰਹੇ। ਸੋ ਖਾਲਸਾ ਜੀ ਜਦੋਂ ਲਖਪਤ ਰਾਏ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੁਕੋ ਲਓ, ਬਾਣੀ ਦੀਆਂ ਪੋਥੀਆਂ ਅੱਗ ਦੇ ਵਿੱਚ ਅਗਨ ਭੇਟ ਕਰ ਦਿਓ ਪਰ ਸਿੱਖਾਂ ਤੋਂ ਖੋਲੋ, ਤਾਂ ਕਿ ਗੁਰੂ ਨਾਨਕ ਦੀ ਬਾਣੀ ਨਾ ਪੜ੍ਹਨ, ਕਿਉਂਕਿ ਜਦੋਂ ਬਾਣੀ ਪੜ੍ਹਨਗੇ ਤੇ ਇਹਨਾਂ ਦੇ ਵਿੱਚ ਜਜ਼ਬਾ ਆਵੇਗਾ, ਇਹਨਾਂ ਦੇ ਵਿੱਚ ਤਾਕਤ ਆਵੇਗੀ ਤੇ ਇਹ ਦੁਬਾਰਾ ਫਿਰ ਖੜੇ ਹੋ ਕਰਕੇ ਜੰਗ ਲੜਨ ਲਈ ਤਿਆਰ ਹੋਣਗੇ। ਖਾਲਸਾ ਜੀ ਅੱਜ ਕਈ ਵਾਰ ਕਹਿ ਦਿੰਦੇ ਨਾ ਵੀ ਵਾਰ ਵਾਰ ਨਿਤਨੇਮ ਕਰਕੇ ਕੀ ਫਾਇਦਾ, ਬਹੁਤੀ ਬਾਣੀ ਪੜ੍ਹ ਕੇ ਕੀ ਫਾਇਦਾ, ਮਨ ਸਾਫ਼ ਹੋਣਾ ਚਾਹੀਦਾ ਹੈ। ਕਈ ਇਸ ਤਰ੍ਹਾਂ ਵੀ ਕਹਿੰਦੇ ਵੀ ਰੋਜ਼ਾਨਾ ਨਿਤਨੇਮ ਕਰਕੇ ਕੀ ਵੀ ਫਾਇਦਾ ਵੀ ਵਾਰ ਵਾਰ ਇੱਕੋ ਚੀਜ਼ ਹੀ ਪੜ੍ਹੀ ਜਾਣੀ। ਅਸਲ ਵਿੱਚ ਸਾਨੂੰ ਹੁਣ ਪਛਾਣਨ ਦੀ ਲੋੜ ਹੈ ਵੀ ਪਹਿਲਾਂ ਦੁਸ਼ਮਣ ਧੱਕੇ ਨਾਲ ਬਾਣੀ ਪੜ੍ਹਨ ਤੋਂ ਰੋਕਦਾ ਸੀ, ਪਹਿਲਾਂ ਦੁਸ਼ਮਣ ਧੱਕੇ ਨਾਲ ਬਾਣੀ ਦੀ ਪੋਥੀਆਂ ਖੋਂਦਾ ਸੀ, ਹੁਣ ਦੁਸ਼ਮਣ ਤੇ ਉਹ ਹੀ ਨੇ ਬਸ ਪਹਿਰਾਵੇ ਸਾਡੇ ਵਾਲੇ ਤੇ ਸਾਡੇ ਵਿੱਚ ਆ ਕੇ ਹੀ ਬੜੇ ਢੰਗ ਨਾਲ ਕਹਿ ਜਾਂਦੇ ਵੀ ਨਾ ਅੰਮ੍ਰਿਤ ਵੇਲੇ ਦਾ ਫਾਇਦਾ, ਨਾ ਬਾਣੀ ਪੜ੍ਹਨ ਦਾ ਫਾਇਦਾ, ਨਾ ਸਿਮਰਨ ਕਰਨ ਦਾ ਫਾਇਦਾ, ਪਰ ਸੋਚ ਇਹਨਾਂ ਦੀ ਉਹੀ ਲਖਪਤ ਰਾਏ ਵਾਲੀ, ਮੀਰ ਮੰਨੂ ਵਾਲੀ, ਅਹਿਮਦ ਸ਼ਾਹ ਅਬਦਾਲੀ ਵਾਲੀ। सो यह सोच नूं पछानण दी लोड है, पर महान उह बजुर्ग भी इन्नियां पाबंदियां तों बाद भी बाणी दी पोथियां भी सांभियां ते बाणी दा जाप भी करदे रहे।
जो गुरु को कुलेवै नाम।
ते खालसा जी लखपत राय ने कहा भी जे कोई अपने मुंह दे विच्चों गुरु दा नाम लवेगा
मुसलमान उस करों पछाण,
तां उहनूं नाल दी नाल जबरी इस्लाम धर्म विच लै आंदा जावेगा या फिर उहदा सिर कलम कर दिता जावेगा। इस करके कोई भी अपने मुंह दे विच्चों गुरु शब्द की वरतों ना करे।
वाहिगुरु का नाम हटावो।
इन्हें ऐलान किया फौजियां नूं सिपाहियां नूं फौजदारां नूं भी हर एक दे घर दे विच जा जा के वेखो केड़ा वाहिगुरु जपदा है, ते जेड़ा भी वाहिगुरु का नाम लैंदा है परिवार समेत कोलू दे विच पी दिओ। पर वेखो कैसे महान कमाइया वाले गुरसिख होणगे कि खालसा जी जदों सारे परिवार नूं कोलू दे विच पी दिता जांदा सी उदों भी वाहिगुरु गुरमंत्र जपना नहीं छड्डिया। किन्ना के महान होएगा वाहिगुरु गुरमंत्र। कहिंदा वाहिगुरु दा नाम लैणा भी बंद कर दिओ, किसे दे मुंह दे विच्चों वाहिगुरु शब्द दी वरतों नहीं होनी चाहीदी।
और सबन को नाम जपावो।
ते कहिंदा होर जेड़ा मर्जी नाम जपो, बस ना तां अपने मुंह चो गुरु नानक दा नाम लैणा, ना गुरु नानक दी बाणी पढ़नी, ना गुरु शब्द कहना, ते ना ही वाहिगुरु कहना। होर जो मर्जी जपी जाओ, बस वाहिगुरु शब्द ना कहो।
दोहरा गुड़ के कहने गुर हैं त्रायो नाम।
खालसा जी एडा वड्डा पापी सी, आपां गुड़ सारे खा छकदे ही होणे। इन्ने उस समय दे विच गुड़ ते भी पाबंदी ला दी। कहिंदा कोई गुड़ शब्द की वरतों भी ना करे।
जे को गुरु कह किस सदे मारो चढ़ तिस गाम।
कहिंदा जे कोई गुड़ शब्द की वरतों करेगा जाने अणजाने दे विच उहदे मुख दे विचों गुड़ निकल जाएगा। इस करके कोई गुड़ शब्द की वरतों भी ना करे भी किते गुड़ कवे ते मुंह दे विचों गुरु ना निकल जावे। कहिंदा गुड़ नहीं कहना, गुड़ नूं रोड़ी क्या करो। इस तरह कहिंदा भी गुड़ ना कहो, गुड़ नूं रोड़ी कहो, क्योंकि मैं किसे दे मुंह दे विचों गुरु शब्द नहीं सुनना चाहुंदा। ते जेड़ा गुरु कवेगा जां गुड़ कवेगा उहदे उत्ते पाबंदी ला दित्ती जावेगी।
क्यों पई ऐस उपद्रव लखू चाया।
खालसा जी इस तरह दे तसीहे उस समय लखपत राय ने इस तरह दे विचार करके इस तरह दे फतवे जारी कर दिते।
चढ़ सो खालसे उपर ताया।
ते खालसा जी ऐलान करन तो बाद खालसे दे उते धावा बोल दिता।
तोप जंबूरे कसे बनाए।
ते जंबूरे जंबूरे तो भाव छोटियां तोपां। इन्हें खालसा जी छोटियां तोपां भी ओ गुरु के सिंघां वल कस दित्तियां।
दए खालसे वल चलाए।
ते छोटियां तोपां दे नाल अपने सिपाहियां नूं खालसियां वल भेज दिता भी जिथे किथे भी गुरु के सिख वसदे ने जांदे ही तोप दे गोलियां नाल उड़ा दिओ।
है गए रथ पैदल लैतायो।
ते खालसा जी कई हजार सिपाही इन्हें पैदल भेज दिते। कोई तोपां लैके भेजिया, कोई घोड़ियां नाल भेजिया, कोई पैदल भेजिया, कोई रथां ते भेजिया, कोई हाथियां ते भेजिया। ते वेखो गुरु नानक साहब ने सिखां दे अंदर की जज्बा भरिया, ते गुरु नानक साहब दी कैसी रहमत सिख पंथ दे विच वरत रही है भी केवल ते केवल दुनिया विच इको मजहब ऐसा है, इको खालसा पंथ ऐसा है, जिस खालसा पंथ नूं मकाउण वास्ते शुरू तो सदियां तो किन्ना जोर लगदा रहा, पर वेखो गुरु नानक दी कृपा कैसी है भी खालसा पंथ खत्म होण दी बजाए दिनों दिन वधदा ही जा रहा है, ते दिनों दिन चढ़दी कलाई हो रही है। ते कई कहिंदे भी गुरु नानक दे घर विच करामात नहीं, ते खालसा जी इतों वड्डी करामात की होवेगी भी जदों वाहेगुरु कहण वालियां नूं तोपां दे गोलियां नाल अडोंदे रहे उदों भी वाहेगुरु कहण वाले नहीं मुके बल्कि तोपां चलाण वाले मुक गए। कैसा रहमतां दा खजाना गुरु नानक साहब सानू दे गए ने भी जिस पंथ नू मकाउण वास्ते इन्ना जोबर जुल्म करदे रहे इन्ने तसीहे करदे रहे इन्नी हीले वरतदे रहे ओह खालसा पंथ कदे खत्म नहीं हो रहा बल्कि वधदा ही जा रहा। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਭ ਤੋਂ ਵੱਡੀ ਰਹਿਮਤ ਤੇ ਸੱਚੇ ਪਾਤਸ਼ਾਹ ਦੀ ਸਭ ਤੋਂ ਵੱਡੀ ਕਰਾਮਾਤ ਵਰਤ ਰਹੀ ਹੈ।
ਹੋਰ ਸੋ ਰਈਅਤ ਸਾਥ ਚਲਾਇਓ
ਖਾਲਸਾ ਜੀ, ਹੋਰ ਵੀ ਰਈਅਤ ਤੋਂ ਭਾਵ ਜਿਹੜੇ ਪਿੰਡਾਂ ਦੇ ਵਿੱਚ ਆਮ ਲੋਕ ਹੀ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਬੇ ਨਾਲ ਚੱਲੋ ਤੁਹਾਨੂੰ ਮਾਇਆ ਦਵਾਂਗਾ, ਜਿੰਨੇ ਸਿੱਖ ਜ਼ਿਆਦਾ ਵੱਢੋਗੇ ਉਨੀ ਜ਼ਿਆਦਾ ਮਾਇਆ ਦਵਾਂਗਾ।
ਲਿਖ ਨਵਾਬ ਤਬ ਐਸ ਪਠਾਵੇ
ਖਾਲਸਾ ਜੀ, ਜਿਹੜਾ ਨਵਾਬ ਸੀ ਸ਼ਾਹ ਨਵਾਜ਼ ਉਹਨੇ ਨੇ ਵੀ ਇੱਕ ਚਿੱਠੀ ਲਿਖ ਦਿੱਤੀ,
ਹਮਰਾ ਸੋ ਜੋ ਦੀਵਾਨ ਸੰਗ ਜਾਵੇ,
ਕਹਿੰਦਾ ਜਿਹੜਾ ਵੀ ਕੋਈ ਮੇਰਾ ਦੀਵਾਨ ਹੈ ਉਹ ਮੇਰੇ ਨਾਲ ਚੱਲੇ ਸਿੱਖਾਂ ਨੂੰ ਮਾਰਨ ਵਾਸਤੇ, ਭਾਵ ਜਿਹੜਾ ਵੀ ਸਰਕਾਰ ਦੀ ਨੌਕਰੀ ਕਰ ਰਿਹਾ ਸਿੱਖਾਂ ਨੂੰ ਖਤਮ ਕਰਨ ਲਈ ਮੇਰੇ ਨਾਲ ਚੱਲੋ।
ਮੁਲਤਾਨ ਬਹਾਵਲ ਮੁਲਕੇ ਤਾਂਬੇ
ਖਾਲਸਾ ਜੀ, ਮੁਲਤਾਨ ਤੋਂ ਲੈ ਕੇ ਬਹਾਵਲਪੁਰ ਤੱਕ, ਅੱਜ ਤੇ ਪੰਜਾਬ ਬੜਾ ਛੋਟਾ ਹੈ ਨਾ, ਪਰ ਪੰਜਾਬ ਕਿੱਡਾ ਵੱਡਾ ਸੀ ਵੀ ਮੁਲਤਾਨ ਤੋਂ ਬਹਾਵਲਪੁਰ ਤੱਕ ਸਾਰੇ ਪਾਸੇ ਕਹਿ ਲਈਏ ਵੀ ਕਰਫਿਊ ਲਾ ਦਿੱਤਾ ਵੀ ਕਿਤੇ ਵੀ ਸਿੱਖ ਨਜ਼ਰ ਆਉਂਦਾ ਤੇ ਖਤਮ ਕਰ ਦਿਓ। ਇਸ ਤਰ੍ਹਾਂ ਖਾਲਸਾ ਜੀ ਮੁਲਤਾਨ ਤੋਂ ਬਹਾਵਲਪੁਰ ਤੱਕ ਆਪਣੇ ਸਿਪਾਹੀਆਂ ਦੇ ਪਹਿਰੇ ਲਾ ਦਿੱਤੇ,
ਦੀਨੀ ਫੌਜ ਨਵਾਬ ਚੜਾਈ,
ਨਵਾਬ ਨੇ ਇਹ ਸਾਰੇ ਇਲਾਕਿਆਂ ਦੇ ਵਿੱਚ ਫੌਜਾਂ ਚੜਾ ਦਿੱਤੀਆਂ,
ਕਸੂਰ ਆਦਿ ਲਓ ਅਟਕ ਸੋ ਤਾਕਰ,
ਕਸੂਰ ਤੋਂ ਲੈ ਕਰਕੇ ਅਟਕ ਇਲਾਕੇ ਤੱਕ, ਜਿੱਥੇ ਅਟਕ ਦਰਿਆ ਜਿਸ ਨੂੰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਇੱਕੋ ਅਰਦਾਸ ਦੇ ਨਾਲ ਦਰਿਆ ਅਟਕਾ ਦਿੱਤਾ ਸੀਗਾ। ਅਰਦਾਸ ਤੇ ਭਰੋਸਾ ਹੋਵੇ ਤੇ ਅਰਦਾਸ ਤੇ ਦਰਿਆ ਅਟਕਾ ਦਿੰਦੀ ਹੈ ਖਾਲਸਾ ਜੀ, ਦੁਨੀਆਂ ਦੇ ਕੰਮ ਕਰ ਕਿੱਡੀ ਕੇ ਚੀਜ਼ ਹੈ। ਅਰਦਾਸ ਦੇ ਵਿੱਚ ਭਰੋਸਾ ਹੋਵੇ, ਅਰਦਾਸ ਭਾਵਨਾ ਨਾਲ ਕਰੇ ਹਰ ਕਾਰਜ ਸਫਲ ਹੋ ਜਾਂਦਾ, ਬਸ ਅਰਦਾਸ ਕਰਨ ਵਾਲੇ ਦੀ ਕਮਾਈ ਹੋਣੀ ਚਾਹੀਦੀ ਹੈ, ਭਜਨ ਹੋਣਾ ਚਾਹੀਦਾ, ਬੰਦਗੀ ਹੋਣੀ ਚਾਹੀਦੀ ਹੈ। ਕਸੂਰ ਤੋਂ ਲੈ ਕਰਕੇ ਅਟਕ ਦਰਿਆ ਤੱਕ ਸਿੱਖਾਂ ਨੂੰ ਖਤਮ ਕਰਨ ਲਈ ਇੰਨੇ ਫੌਜਾਂ ਚੜਾ ਦਿੱਤੀਆਂ ਤੇ ਵੇਖੋ ਕੈਸਾ ਸਮਾਂ ਹੋਵੇਗਾ ਉਦੋਂ ਵੀ ਉਦੋਂ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਸ਼ਹਿਰਾਂ ਵਿੱਚ ਫੌਜਾਂ ਜਾ ਰਹੀਆਂ, ਸਿਪਾਹੀ ਜਾ ਰਹੇ ਨੇ ਤੇ ਹਰ ਇੱਕ ਨੂੰ ਇਹ ਕਿਹਾ ਜਾ ਰਿਹਾ ਵੀ ਸਿੱਖ ਕਿੱਥੇ ਹੈ, ਸਿੱਖ ਦੀ ਸਾਨੂੰ ਸਿੱਖ ਬਾਰੇ ਦੱਸੋ, ਸਿੱਖ ਦੀ ਖਬਰ ਦਿਓ, ਤੇ ਜਿਹੜਾ ਸਿੱਖ ਨੂੰ ਲੁਕਾਵੇਗਾ ਪਰਿਵਾਰ ਸਮੇਤ ਮਾਰਿਆ ਜਾਵੇਗਾ। ਕਿੱਡਾ ਵੱਡਾ ਕਹਿਰ ਉਦੋਂ ਵਾਪਰਿਆ ਵੀ ਸਿੱਖਾਂ ਨੂੰ ਖਤਮ ਕਰਨ ਲਈ ਕੱਲੇ ਕੱਲੇ ਸ਼ਹਿਰ ਦੇ ਵਿੱਚ ਫੌਜਾਂ ਚੜਾ ਕੇ ਭੇਜ ਦਿੱਤੀਆਂ।
ਔਰ ਦੁਆਬੇ ਤਿਹਾੜੇ ਲਾ ਕਰ,
ਤੇ ਦੁਆਬੇ ਤੋਂ ਲੈ ਕੇ ਜਿਹੜਾ ਸਤਲੁਜ ਤੋਂ ਪਾਰਲਾ ਬੰਨਾ, ਇਹਨੂੰ ਤਿਹਾੜਾ ਇਲਾਕਾ ਕਹਿ ਦਿੰਦੇ ਖਾਲਸਾ ਜੀ, ਕਹਿੰਦੇ ਦੁਆਬੇ ਤੋਂ ਇਹ ਸਾਰਾ ਸਤਲੁਜ ਵਾਲਾ, ਸਤਲੁਜ ਤੋਂ ਪਾਰਲਾ ਜਿੰਨਾ ਵੀ ਇਲਾਕਾ ਸੀ, ਭਾਵ ਜਿੱਥੇ ਜਿੱਥੇ ਕੋਈ ਖਬਰ ਸੀ ਵੀ ਸਿੱਖ ਵੱਸਦੇ ਨੇ, ਜਾਂ ਕਹਿ ਲਓ ਵੀ ਇਹਨਾਂ ਨੇ ਖਬਰ ਕਢਵਾਈ ਵੀ ਕਿੱਥੇ ਕਿੱਥੇ ਗੁਰੂ ਨਾਨਕ ਸਾਹਿਬ ਗਏ ਨੇ, ਜਿੱਥੇ ਜਿੱਥੇ ਗੁਰੂ ਨਾਨਕ ਨੇ ਚਰਨ ਪਾਏ ਆ ਉੱਥੇ ਉੱਥੇ ਸਿੱਖ ਜ਼ਰੂਰ ਵੱਸਦਾ ਹੋਵੇਗਾ, ਤੇ ਜਿੱਥੇ ਜਿੱਥੇ ਸਿੱਖ ਵੱਸਦਾ ਉੱਥੇ ਉੱਥੇ ਫੌਜਾਂ ਚੜਾ ਦਿਓ ਤੇ ਜਾ ਕਰਕੇ ਸਿੱਖਾਂ ਨੂੰ ਖਤਮ ਕਰ ਦਿਓ।
ਲਿਖ ਭੇਜੇ ਤਿੰਨ ਸਕਲ ਪਹਾੜ
ਤੇ ਖਾਲਸਾ ਜੀ, ਜਿਹੜੇ ਬਾਈ ਧਾਰ ਦੇ ਰਾਜੇ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਵੀ ਫੌਜਾਂ ਚੜਾਈਆਂ ਕਲਗੀਆਂ ਵਾਲੇ ਪਾਤਸ਼ਾਹ ਤੇ, ਜਿਨ੍ਹਾਂ ਦੇ ਨਾਲ ਬੰਦਾ ਸਿੰਘ ਬਹਾਦਰ ਨੇ ਮੁਕਾਬਲਾ ਕੀਤਾ, ਉਹ ਪਹਾੜੀ ਰਾਜਿਆਂ ਨੂੰ ਵੀ ਚਿੱਠੀਆਂ ਲਿਖ ਦਿੱਤੀਆਂ ਵੀ ਜੇ ਤੁਹਾਡੇ ਇਲਾਕਿਆਂ ਦੇ ਵਿੱਚ ਵੀ ਸਿੱਖ ਵੱਸਦੇ ਨੇ ਤੇ ਉਹਨਾਂ ਨੂੰ ਵੀ ਖਤਮ ਕਰ ਦਿਓ।
ਨਵਾਬ ਬੁਲਾਏ ਕਰ ਬਹੁਤਾੜ,
ਇਸ ਤਰ੍ਹਾਂ ਨਵਾਬ ਨੇ ਖਾਲਸਾ ਜੀ ਵੱਡੇ ਵੱਡੇ ਜਰਨੈਲ ਬੁਲਾ ਲਏ, ਵੱਡੇ ਵੱਡੇ ਆਗੂ ਬੁਲਾ ਲਏ, ਵੱਡੇ ਵੱਡੇ ਦੀਵਾਨ ਆਪਣੇ ਕੋਲ ਬੁਲਾ ਲਏ।
ਜੋ ਇਨਮੈ ਕੋ ਰਹੈ ਸਿਪਾਹੀ,
ਤੇ ਕਹਿੰਦਾ ਵੀ ਜੇ ਤੁਹਾਡੀਆਂ ਫੌਜਾਂ ਦੇ ਵਿੱਚ ਵੀ ਕੋਈ ਸਿਪਾਹੀ ਰਹਿੰਦਾ ਹੈ,
ਤਿਸ ਕੀ ਜਾਨ ਬਚੇਗੀ ਨਾਹੀਂ,
ਤਾਂ ਉਹਦੀ ਜਾਨ ਨਹੀਂ ਬਚੇਗੀ, ਭਾਵ ਜੇ ਕਿਸੇ ਸਿਪਾਹੀ ਨੇ ਕਿਸੇ ਸਿੱਖ ਨੂੰ ਬਚਾਉਣ ਦਾ ਯਤਨ ਕੀਤਾ, ਕਿਸੇ ਸਿੱਖ ਨੂੰ ਨਾ ਮਾਰਿਆ ਤੇ ਉਹ ਸਿਪਾਹੀ ਵੀ ਨਾਲ ਦੀ ਨਾਲ ਮਾਰਿਆ ਜਾਵੇਗਾ। ਭਾਵ ਮੌਤ ਦੇ ਡਰਾਵੇ ਦੇ ਕੇ ਆਪਣੇ ਸਿਪਾਹੀਆਂ ਆਪਣੀਆਂ ਫੌਜਾਂ ਨੂੰ ਤਿਆਰ ਕੀਤਾ ਵੀ ਸਿੱਖਾਂ ਨੂੰ ਖਤਮ ਕਰ ਦਿਓ।
ਐਸ ਦਬਾਬ ਨਵਾਬ ਸੋ ਦੇ,
ਇਸ ਤਰ੍ਹਾਂ ਖਾਲਸਾ ਜੀ ਨਵਾਬ ਨੇ ਸਾਰੇ ਪਾਸੇ ਦਬਦਬਾ ਬਣਾ ਦਿੱਤਾ ਆਪਣਾ। शाह नवाज ने इस तरह फतवे जारी कर दिते
तिसके आकी रहा सो कोए
के ओदे तो कोई भी आकी ना होवे
ऐसो को जो चले न कह।
खालसा जी दुनिया दे तख्ते ते कहंदे एहो जा कोई भी ना होवे जेड़ा नवाब दी गल ना मन्ने।
दोरा आयो जो दीवान पर देवन जसू कान।
खालसा जी इस करके हुण जेडे लखपत राय दे कोल आउंदे ना जसपत राय दा मकान लै करके भाव जसपत राय दा अफसोस करन वास्ते जेडे लखपत राय नू आके कहंदे भी बहुत माड़ा होया तेरे भरा दी मौत हो गई।
लेवै जसू तिस संगा पावै नह कर जान।
ते लखपत राय उन्हां नू ही नाल ही बंदी बना लैंदा कहंदा भी हुण तुसी भी घर नहीं जावोगे जदों तक मेरे नाल घटो घट पंज सिखां नू ना मार दो। कहंदा हुण तुहानू घर नहीं जान देंगा हुण मेरे नाल चल के सिखां दे उत्ते जुल्म करो।
चौपाई और नवी रख लई सिपाहे
ते पिंडां पिंडां शहरां दे विच फौजां दी भर्ती खोल दित्ती सिपाहियां दी भर्ती खोल दित्ती।
आयो रहण जो मोड़ियो नाहे
ते कहंदा भी सारे इस फौज दे विच भर्ती होवो सिपाही भर्ती होवो सिपाही भर्ती हो करके सिखां ते तशद्दद करो ते जेड़ा सिपाही भर्ती नहीं होवेगा उनू मार दिता जावेगा। ऐसे दबदबे दे नाल इस तरह दबाव बना करके इन्हें फौज दे विच वादा कर लिया।
कहे दिवस दो मैं लऊं फड़ ही
ते लखपत राय कहंदा केवल दो दिनां दे विच इस दुनिया दे तख्ते तो गुरु नानक दा ते गुरु नानक दे सिखां दा नामो निशान मिटा दिया। पर खालसा जी दुनिया तो गुरु नानक दा नाम तां की मिटना है। सतगुरु गुरु नानक साहब दा ते पंजा जिस पत्थर नू लग जावे ओ पत्थर तो गुरु नानक दा पंजा नहीं मिटदा। गुरु नानक साहब महाराज दी ते शो जिस पत्थर नू लग जावे ओ पत्थर दे उत्ते अज भी गुरु नानक साहब दे आकार दी शो नजर आउंदी है। उस पत्थर तो गुरु नानक दी शो नहीं मिट सकदी दुनिया दे उत्ते ते फिर कण कण दे विच गुरु नानक वसदा। सो खालसा जी ये सतगुरु गुरु नानक साहब महाराज दी अपार रहमत बख्शिश ही है भी मारन वाले ते खत्म हो जांदे पर ना ते गुरु नानक ने मुकना ना गुरु नानक दे सिखां ने मुकना क्योंकि इन्हां दे अंदर गुरु नानक साहब दी बाणी वसदी है।
फेर उतारू करूं तुरत ही
कहंदा उदों ही सिर ते पग बन्नांगा उदों ही अन्न मूंह विच पावांगा उदों ही साह लवांगा जदों दो दिनां दे विच केवल दो दिनां दे विच सिख मार देंगा। ये दो दो दिनां वाले कई आउंदे रहे कल्ला लखपत राय नहीं कई आए कदे मीर मन्नू आया कदे अहमद शाह अब्दाली आया कदे कोई आया ए दो दो दिन दे दावे करदे रहे पर खालसा दो दिनां बाद इन्हां दा ही भोग पौंदा रहा ते अपने निशान खालसा दिन ब दिन होर चलाउंदा रहा। सो खालसा जी ये कहंदा भी दो दिनां दे विच ही सिखां नूं खत्म कर देंगा।
चढ़ियो हाथी उत्ते दीवान
ते इस तरह कह के लखपत राय हाथी ते सवार हो गया।
उठी धूड़ रब रुकियो समां
भाई रतन से पंगू कहंदे इन्नी के फौज कठी कर ली इन्ने के घोड़सवार सिपाही कठे कर ले भी जदों फतवा दिता ऐलान दिता भी जाओ सारे पासे फैल जाओ ते सिखां दी तलाश करो जदों कहंदे घोड़े भजे हाथी भजया सारे आसमान दे विच कहंदे मिट्टी उड्डन लग पई।
ऐसो शोर जगत में पयो
ते दुनिया दे तख्ते ते इस तरह दा रोला पै गया।
अबै खालसो लुकन न दयो
के हुण सिंह किते लुक नहीं सकणगे भावें जंगलां विच होण भावें दरियावां विच होण भावें घरां विच होण भावें उजाड़ां विच होण हुण सिंघां नूं पकड़ के खत्म कर देंगे।
इह तो खालस छड्डै बीज
ते लोग कहन लग पे भी आ लखपत राय जिस तेजी नाल वध रिया इन्ने ते खालसे दा बीज भी नहीं छड़ना।
भाई बैर लैन चढ़ियो खीज
क्योंकि ए खिज दे विच आ करके खिज के अपने भरा दा वैर लैना चाहुंदा भरा दा बदला लैना चाहुंदा ये अपने भरा दी मौत दे बदले दे कारण सिखां दे उत्ते ऐसे जुल्म कर रहा है।
जैसे आंधी पात उड़ावे
कहंदे जिवें हनेरी आवे हनेरी पत्ते उड़ा देंदी है
तैसो खालसो आगे तावे।
खालसा जी इस तरह फिर अगों खालसे दी हनेरी आउंदी है कहंदे तूफान आउण तों पहलां शांति हुंदी है ना पर कहंदे जेड़ा पहला कोई होर रोला पावे ते जदों फिर अगों हनेरी आ जावे ते फिर सब कुछ समेट देंदी है ਕਹਿੰਦੇ ਇਸੇ ਤਰ੍ਹਾਂ ਖਾਲਸਾ ਪਹਿਲਾਂ ਆਪਣੀ ਮੌਜ ਦੇ ਵਿੱਚ ਵਿਚਰਦਾ, ਪਰ ਜੇ ਬਾਰ ਬਾਰ ਕੋਈ ਸੁੱਤੇ ਸ਼ੇਰ ਨੂੰ ਜਗਾਵੇ, ਜਦੋਂ ਖਾਲਸੇ ਦੀ ਹਨੇਰੀ ਆਵੇ, ਫਿਰ ਖਾਲਸਾ ਜੀ ਵੱਡੇ ਵੱਡੇ ਦਰਖਤ ਵੀ ਹਿੱਲ ਜਾਂਦੇ ਨੇ।
ਦੋਹਰਾ ਜੋ ਆਏ ਥੇ ਤੁਰਤ ਕੇ ਤੇ ਤੁਰਤ ਤੁਰੇ ਕਰ ਔਰ।
ਹੁਣ ਖਾਲਸਾ ਜੀ ਜਿਹੜੇ ਕੁਝ ਤੁਰਕਾਂ ਦੇ ਵਿੱਚੋਂ ਸਿੱਖਾਂ ਵਿੱਚ ਰਲ ਗਏ ਸਨ, ਜਿਹੜੇ ਸਮੇਂ ਦੇ ਹਾਲਾਤਾਂ ਨੂੰ ਵੇਖ ਕੇ ਸਿੱਖਾਂ ਵਿੱਚ ਜਾ ਰਲੇ ਸਨ, ਜਦੋਂ ਪਤਾ ਲੱਗਾ ਵੀ ਸਿੱਖਾਂ ਨੂੰ ਮਾਰਨ ਵਾਸਤੇ ਸਰਕਾਰ ਨੇ ਹੁਕਮ ਦੇ ਦਿੱਤੇ, ਕਹਿੰਦੇ ਉਹ ਵੀ ਵਾਪਸ ਘਰਾਂ ਨੂੰ ਚਲ ਗਏ, ਕਿਉਂਕਿ ਸੁਖਮੈ ਬਹੁ ਸੰਗੀ ਭਏ ਦੁਖਮੈ ਸੰਗ ਨਾ ਕੋਏ। ਜਦੋਂ ਸੁੱਖ ਹੁੰਦਾ ਸੁੱਖਾਂ ਵਿੱਚ ਸਾਰੇ ਹੀ ਕਹਿੰਦੇ ਨੇ ਵੀ ਸਾਡਾ ਭਰਾ ਹੈ, ਸਾਡਾ ਮਿੱਤਰ ਹੈ, ਸਾਡਾ ਪੁੱਤਰ ਹੈ, ਪਰ ਜੇ ਕਿਤੇ ਮਾੜਾ ਸਮਾਂ ਆ ਜਾਵੇ, ਬਿਪਤਾ ਭਰਿਆ ਸਮਾਂ ਆ ਜਾਵੇ, ਵੱਡੇ ਵੱਡੇ ਸੱਜਣ ਮਿੱਤਰ ਵੀ ਸਾਥ ਛੱਡ ਜਾਂਦੇ ਨੇ। ਤੇ ਦੁਨੀਆਂ ਵਿੱਚ ਵੀ ਆਪਾਂ ਵੇਖਦੇ ਹਾਂ ਨਾ ਵੀ ਜਦੋਂ ਸੁੱਖ ਆਉਂਦੇ ਨੇ, ਖੁਸ਼ੀਆਂ ਦਾ ਸਮਾਂ ਆਉਂਦਾ ਤੇ ਸਾਰੇ ਆਪੋ ਆਪਣੇ ਰਿਸ਼ਤੇ ਬਣਾਉਂਦੇ ਨੇ, ਪਰ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਦੁਨੀਆਂ ਦੇ ਵਿੱਚ ਕਦੇ ਵੀ ਸੁੱਖਾਂ ਵੇਲੇ ਖੁਸ਼ੀ ਵੇਲੇ ਆਪਣੇ ਰਿਸ਼ਤਿਆਂ ਤੇ ਮਾਣ ਨਾ ਕਰੀ, ਕਿਉਂਕਿ ਜਦੋਂ ਦੁੱਖ ਆਇਆ ਦੁੱਖ ਦੇ ਵਿੱਚ ਕੇਵਲ ਤੇ ਕੇਵਲ ਇੱਕ ਰਿਸ਼ਤਾ ਨਜ਼ਰ ਆਵੇਗਾ, ਉਹ ਗੁਰੂ ਨਾਨਕ ਦਾ ਰਿਸ਼ਤਾ ਹੋਵੇਗਾ। ਦੁੱਖ ਦੇ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਸਾਡੀ ਬਾਂਹ ਪਕੜਨਗੇ। ਇਹ ਤੇ ਖਾਲਸਾ ਜੀ ਜਿਹੜੇ ਮਸੰਦ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਸੀ ਨਾ ਘਰੇ ਚਰਨ ਪਾਓ, ਜਦੋਂ ਕਲਗੀਆਂ ਵਾਲੇ ਚਮਕੌਰ ਦੀ ਗੜੀ ਛੱਡ ਕੇ ਗਏ ਤੇ ਪੂਰਨ ਮਸੰਦ ਵਰਗਿਆਂ ਦਾ ਬੂਹਾ ਖੜਕਾਇਆ ਤੇ ਖਾਲਸਾ ਜੀ ਉਹਨਾਂ ਨੇ ਬੂਹਾ ਨਹੀਂ ਸੀ ਖੋਲਿਆ। ਜਿਹੜੇ ਬਾਰ ਬਾਰ ਕਹਿੰਦੇ ਸੀ ਅਨੰਦਪੁਰ ਜਾ ਕੇ ਮਹਾਰਾਜ ਘਰੇ ਚਰਨ ਪਾਓ, ਤੇ ਜਦੋਂ ਮਹਾਰਾਜ ਗਏ ਤੇ ਖਾਲਸਾ ਜੀ ਬੂਹਾ ਹੀ ਨਹੀਂ ਸੀ ਖੋਲਦੇ ਵੀ ਮਹਾਰਾਜ ਆਪ ਹੀ ਚਲੇ ਜਾਣ। ਇਸ ਕਰਕੇ ਜਿਹੜੇ ਸੁੱਖਾਂ ਵੇਲੇ ਆ ਕਰਕੇ ਬਹੁਤੇ ਨੇੜੇ ਬਹਿੰਦੇ ਨੇ, ਸੁੱਖਾਂ ਦੇ ਵਿੱਚ ਕਦੇ ਵੀ ਆਪਣੇ ਰਿਸ਼ਤਿਆਂ ਤੇ ਆਪਣੇ ਸੱਜਣਾ ਤੇ ਮਾਣ ਨਹੀਂ ਕਰਨਾ ਚਾਹੀਦਾ, ਕਿਉਂਕਿ ਸੱਜਣਾ ਮਿੱਤਰਾਂ ਦਾ ਪਤਾ ਉਦੋਂ ਲੱਗਦਾ ਜਦੋਂ ਬੰਦੇ ਦੇ ਉੱਤੇ ਦੁੱਖ ਦਾ ਸਮਾਂ ਆਉਂਦਾ। ਸੋ ਖਾਲਸਾ ਜੀ ਜਿਹੜੇ ਸੁੱਖਾਂ ਦੇ ਵਿੱਚ ਖਾਲਸੇ ਵਿੱਚ ਆ ਕੇ ਰਲੇ, ਸਿੱਖਾਂ ਵਿੱਚ ਰਲੇ, ਹੁਣ ਜਦੋਂ ਸਰਕਾਰ ਨੇ ਐਲਾਨ ਕੀਤਾ ਸਿੱਖਾਂ ਦੇ ਖਾਤਮੇ ਦਾ, ਉਹ ਵਾਪਸ ਘਰਾਂ ਨੂੰ ਭਜਣੇ ਸ਼ੁਰੂ ਹੋ ਗਏ।
ਰਹੇ ਸਿੱਖ ਜੋ ਥੇ ਪੱਕੇ ਸਤਿਗੁਰੂ ਉੱਪਰ ਜ਼ੋਰ।
ਪਰ ਜਿਹੜੇ ਪੱਕੇ ਸਿੱਖ ਸੀ ਨਾ, ਉਹ ਪੱਕੇ ਸਿੱਖ ਨਹੀਂ ਘਰਾਂ ਨੂੰ ਗਏ, ਉਹ ਗੁਰੂ ਸਾਹਿਬ ਦੇ ਉੱਤੇ ਭਰੋਸਾ ਕਰਕੇ ਜਥੇ ਦੇ ਵਿੱਚ ਹੀ ਰਹੇ। ਜਿਹੜੇ ਗੁਰੂ ਕੀ ਬਾਣੀ ਦਾ ਅਭਿਆਸ ਕਰਦੇ ਸੀ, ਜਿਹੜੇ ਅੰਦਰੋਂ ਜੁੜੇ ਸੀ ਨਾ ਸਤਿਗੁਰੂ ਦੇ ਨਾਲ, ਉਹ ਨਹੀਂ ਘਰਾਂ ਨੂੰ ਗਏ। ਉਹ ਕਹਿੰਦੇ ਹੁਣ ਭਾਵੇਂ ਮਰ ਵੀ ਜਾਈਏ ਪਰ ਗੁਰੂ ਨਾਨਕ ਦੀ ਸਿੱਖੀ ਨਹੀਂ ਛੱਡਾਂਗੇ।
ਚਾਉ ਪਈ ਜਿਮ ਜਿਮ ਲੋਕਾਂ ਨਾਲ ਸ਼ੋਹਰਤ ਪਈ,
ਜਿਵੇਂ ਜਿਵੇਂ ਲੋਕਾਂ ਦੇ ਵਿੱਚ ਧਾਂਕ ਪੈ ਗਈ,
ਤਿਮ ਤਿਮ ਫੌਜ ਸਿੰਘਨ ਪਰ ਗਏ।
ਬਸ ਉਸੇ ਤਰ੍ਹਾਂ ਜਿੱਥੇ ਜਿੱਥੇ ਪਤਾ ਲੱਗਾ ਵੀ ਸਿੱਖ ਵੱਸਦੇ, ਉੱਥੇ ਉੱਥੇ ਫੌਜਾਂ ਜਾ ਕਰਕੇ ਸਿੱਖਾਂ ਦੇ ਉੱਤੇ ਹਮਲੇ ਕਰਦੀਆਂ।
ਮਾਤ ਪਿਤਨ ਸਿੰਘਾਂ ਨਾਲ ਚਿੰਤਾ ਪਈ,
ਹੁਣ ਜਿਹੜੇ ਸਿੰਘਾਂ ਦੇ ਮਾਤਾ ਪਿਤਾ ਸੀ, ਹੁਣ ਮਾਂ ਪਿਓ ਨੂੰ ਤਾਂ ਚਿੰਤਾ ਹੋਣੀ ਹੈ, ਕਹਿੰਦੇ ਜਿਹੜੇ ਮਾਤਾ ਪਿਤਾ ਸੀ ਉਹਨਾਂ ਨੂੰ ਵੀ ਬਹੁਤ ਚਿੰਤਾ ਹੋਣ ਲੱਗ ਪਈ।
ਮੋੜ ਲਿਆਏ ਪੁੱਤਨ ਕਈ,
ਤੇ ਜਾ ਕੇ ਸਿੰਘਾਂ ਦੇ ਜਥਿਆਂ ਵਿੱਚ ਜਾ ਕੇ ਆਪਣੇ ਨੌਜਵਾਨ ਪੁੱਤਰਾਂ ਨੂੰ ਕਹਿਣਾ ਵੀ ਵਾਪਸ ਘਰ ਆ ਜਾਓ, ਸਰਕਾਰ ਹਕੂਮਤ ਨੇ, ਮੁਗਲ ਹਕੂਮਤ ਨੇ ਤੁਹਾਨੂੰ ਖਤਮ ਕਰਨ ਦੇ ਹੁਕਮ ਕੀਤੇ ਨੇ, ਘਰ ਪਰਤੇ ਆਓ।
ਕੋਈ ਦੌੜੇ ਮੋੜਨ ਤਾਈ,
ਸਾਰੇ ਭੱਜਦੇ ਨੇ ਵੀ ਜਾ ਕੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਦਿਆਂ ਨੂੰ ਵਾਪਸ ਲੈ ਕੇ ਆਈਏ।
ਪੁੱਤਰ ਰਲੈ ਥੇ ਲੁੱਟਣ ਤਾਈ,
ਪਰ ਖਾਲਸਾ ਜੀ ਗੁਰੂ ਕੇ ਸਿੱਖਾਂ ਦੇ ਵਿੱਚ ਤੇ ਉਹ ਰਲੇ ਹੀ ਇਸ ਕਰਕੇ ਸਨ ਵੀ ਮੁਗਲ ਹਕੂਮਤ ਨੂੰ ਜਾ ਕਰਕੇ ਲੁੱਟ ਲਈਏ, ਇਹਨਾਂ ਦਾ ਰਾਜ ਮਲੀਆ ਮੇਟ ਕਰ ਦਈਏ। ਸੋ ਇਸ ਕਰਕੇ ਕਹਿੰਦੇ ਵੀ ਉਹ ਭਾਵੇਂ ਵਾਪਸ ਲਿਜਾਣਾ ਚਾਹੁੰਦੇ ਪਰ ਵਾਪਸ ਜਾਂਦੇ ਨਹੀਂ, ਕਿਉਂਕਿ ਖਾਲਸਾ ਜੀ ਇਹ ਵੀ ਇਤਿਹਾਸ ਦੇ ਵਿੱਚ ਮਿਲਦਾ ਹੈ, ਥੋੜਾ ਜਿਹਾ ਜੇ ਭਾਵਨਾ ਦੇ ਨਾਲ ਸਰਵਣ ਕਰੀਏ ਤੇ ਸਮਝ ਆ ਜਾਵੇਗਾ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਪੂਰਬਲੇ ਜਨਮ ਦੇ ਵਿੱਚ ਹੇਮਕੁੰਟ ਸਾਹਿਬ ਤਪੱਸਿਆ ਕਰਦੇ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਘ ਸੋਭਿਤ ਹੈ ਤਹਾਂ, ਕਹਿੰਦੇ ਉਸ ਹੇਮਕੁੰਟ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਜੀ ਜਦੋਂ ਦੈਂਤਾਂ ਦੇ ਨਾਲ ਜੰਗ ਯੁੱਧ ਹੋਇਆ ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮੁਕਾਬਲਾ ਹੋਇਆ, ਕਹਿੰਦੇ ਦੈਂਤਾਂ ਨੂੰ ਜਦੋਂ ਮਹਾਰਾਜ ਮਾਰਦੇ ਉਹਨਾਂ ਦਾ ਲਹੂ ਧਰਤੀ ਤੇ ਡੁੱਲਦਾ ਨਾ, ਕਹਿੰਦੇ ਜਿੱਥੇ ਜਿੱਥੇ ਦੈਂਤਾਂ ਦਾ ਖੂਨ, ਦੈਂਤਾਂ ਦੇ ਰਕਤ ਦੀਆਂ ਬੂੰਦਾਂ ਧਰਤੀ ਤੇ ਡਿੱਗਣੀਆਂ, ਉੱਥੋਂ ਹੋਰ ਦੈਂਤ ਖੜੇ ਹੋ ਜਾਣੇ, ਰਾਕਸ਼ਸਾਂ ਦਾ ਖਾਤਮਾ ਨਾ ਹੋਣਾ। ਕਹਿੰਦੇ ਉਦੋਂ ਫਿਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਇੱਕ ਸ਼ੇਰ ਦੀ ਖੱਲ ਦਿੱਤੀ, ਕਹਿੰਦੇ ਜਦੋਂ ਸ਼ੇਰ ਦੀ ਖੱਲ ਝਾੜਦੇ ਜਿੰਨੀ ਵਾਰ ਸ਼ੇਰ ਦੀ ਖੱਲ ਝਾੜਦੇ ਓਨੇ ਜ਼ਿਆਦਾ ਬੱਬਰ ਸ਼ੇਰ ਪ੍ਰਗਟ ਹੋ ਜਾਂਦੇ ਤੇ ਬੱਬਰ ਸ਼ੇਰ ਉਹਨਾਂ ਦਾ ਖੂਨ ਧਰਤੀ ਤੇ ਡਿੱਗਣ ਤੋਂ ਪਹਿਲਾਂ ਪਹਿਲਾਂ ਦੈਂਤਾਂ ਨੂੰ ਲੰਘਾ ਜਾਂਦੇ। ਕਹਿੰਦੇ ਉਸ ਤੋਂ ਬਾਅਦ ਜਦੋਂ ਜੰਗ ਸਮਾਪਤ ਹੋਇਆ ਤੇ ਅਕਾਲ ਪੁਰਖ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਜਦੋਂ ਮਹਾਰਾਜ ਨੇ ਤਪੱਸਿਆ ਕੀਤੀ, ਪਰਮਾਤਮਾ ਨੇ ਕਿਹਾ ਵੀ ਧਰਤੀ ਤੇ ਜਾ ਕੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਪੰਥ ਚਲਾਓ, ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ, ਜੋ ਮਹਾਰਾਜ ਨੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ। ਤਾਂ ਮਹਾਰਾਜ ਨੂੰ ਕਿਹਾ ਪੰਥ ਚਲਾਓ ਤੇ ਜਿਹੜੇ ਪੰਥ ਦੇ ਭੁਜੰਗੀ ਹੋਣਗੇ ਆ ਬੱਬਰ ਸ਼ੇਰ ਹੋਣਗੇ, ਇਹਨਾਂ ਨੂੰ ਕੋਈ ਜਿੰਨੀ ਵਾਰ ਝਾੜੇਗਾ ਇਹ ਓਨੇ ਜ਼ਿਆਦਾ ਪ੍ਰਗਟ ਹੋ ਜਾਣਗੇ। ਖਾਲਸਾ ਜੀ, ਇਸੇ ਕਰਕੇ ਅੱਜ ਜਿੰਨਾ ਜ਼ਿਆਦਾ ਕੋਈ ਸਿੱਖਾਂ ਨੂੰ ਦਬਾਉਣ ਦਾ ਯਤਨ ਕਰਦਾ ਇਹ ਓਨਾ ਜ਼ਿਆਦਾ ਉੱਭਰ ਜਾਂਦੇ ਨੇ, ਦਬਦੇ ਨਹੀਂ। ਤੇ ਦੂਸਰਾ ਇਹ ਵੀ ਬਚਨ ਮਹਾਂਪੁਰਖਾਂ ਨੇ ਕਰਿਆ ਕਰਨਾ ਕਿ ਜਦੋਂ ਕੋਈ ਗੁਰੂ ਨਾਨਕ ਸਾਹਿਬ ਦਾ ਸਿੱਖ ਸੱਜਦਾ ਹੈ ਨਾ, ਇਹ ਨਾ ਸਮਝੇ ਵੀ ਕੋਈ ਨਵਾਂ ਗੁਰੂ ਕਾ ਸਿੰਘ ਸੱਜ ਗਿਆ ਤੇ ਆਪਣੀ ਮਰਜ਼ੀ ਦੇ ਨਾਲ ਸੱਜ ਗਿਆ। ਕੋਈ ਨਵਾਂ ਗੁਰੂ ਕਾ ਸਿੱਖ ਨਹੀਂ ਸੱਜਦਾ, ਬਲਕਿ ਪੂਰਬਲੇ ਕਰਮ ਹੁੰਦੇ ਨੇ। ਜਿਹੜਾ ਪੂਰਬਲੇ ਕਰਮਾਂ ਦੇ ਵਿੱਚ, ਪੂਰਬਲੇ ਜਨਮਾਂ ਦੇ ਵਿੱਚ ਰਹਿ ਕੇ ਗੁਰਸਿੱਖੀ ਕਮਾਈ ਹੁੰਦੀ ਹੈ ਜਿਹਨੇ, ਉਹੀ ਦੁਬਾਰਾ ਗੁਰੂ ਨਾਨਕ ਦਾ ਸਿੱਖ ਸੱਜਦਾ, ਤੇ ਜਾਂ ਫਿਰ ਜਿਹਨੂੰ ਸਤਿਗੁਰੂ ਖੁਦ ਚੁਣ ਲੈਣ, ਜਿਹਦੇ ਉੱਤੇ ਸਤਿਗੁਰੂ ਖੁਦ ਕਿਰਪਾ ਕਰ ਦੇਣ, ਉਹ ਗੁਰੂ ਨਾਨਕ ਸਾਹਿਬ ਦੀ ਸਿੱਖੀ ਵਿੱਚ ਆ ਜਾਂਦਾ। ਸੋ ਖਾਲਸਾ ਜੀ, ਇਸ ਤਰ੍ਹਾਂ ਹੁਣ ਲਖਪਤ ਰਾਏ ਨੇ ਫੌਜਾਂ ਚੜਾ ਦਿੱਤੀਆਂ ਵੀ ਜਾ ਕਰਕੇ ਸਿੱਖਾਂ ਦਾ ਖਾਤਮਾ ਕਰ ਦਿਓ।
ਕਹਿ ਮਾਤ ਤੁਮ ਘਰ ਸੁਤ ਚੱਲੋ।
ਤੇ ਖਾਲਸਾ ਜੀ ਜਦੋਂ ਇਸ ਤਰ੍ਹਾਂ ਐਲਾਨ ਹੋਏ ਤੇ ਮਾਤਾ ਪਿਤਾ ਆਏ, ਆ ਕੇ ਕਹਿੰਦੇ ਵੀ ਘਰ ਚਲੋ, ਪਰ ਅੱਗੋ ਗੁਰੂ ਕੇ ਸਿੰਘ ਜਿਹੜੇ ਨੌਜਵਾਨ ਸਤਿਗੁਰੂ ਦੇ ਪੰਥ ਨੂੰ ਸਮਰਪਿਤ ਨੇ, ਉਹ ਆਪਣੇ ਮਾਤਾ ਪਿਤਾ ਨੂੰ ਕਹਿੰਦੇ ਕਿ ਆਪ ਜੀ ਘਰੇ ਚਲੇ ਜਾਓ, ਪਰ ਅਸੀਂ ਹੁਣ ਇਸੇ ਗੁਰੂ ਨਾਨਕ ਦੇ ਪੰਥ ਵਾਸਤੇ ਕੁਰਬਾਨੀਆਂ ਪਾਵਾਂਗੇ।
ਸੀਸ ਮੁਨਾਏ ਜੱਟਨ ਵਿੱਚ ਰੱਲੋ।
ਖਾਲਸਾ ਜੀ, ਪਰ ਮਾਂ ਪਿਓ ਕਹਿੰਦੇ ਵੀ ਤੁਸੀਂ ਆਓ, ਆ ਕੇਸਾਂ ਤੋਂ ਕੀ ਲੈਣਾ, ਮਾਰੇ ਜਾਓਗੇ ਜੇ ਕੇਸ ਰੱਖੋਗੇ, ਕੇਸ ਛੱਡ ਕੇ ਦੁਬਾਰਾ ਫਿਰ ਆਪਣੇ ਜੱਟ ਜ਼ਿਮੀਦਾਰ ਭਰਾਵਾਂ ਵਿੱਚ ਰਲ ਜਾਓ ਤੇ ਕੇਸਾਂ ਧਾਰੀਆਂ ਨੂੰ ਛੱਡ ਦਿਓ। ਪਰ ਗੁਰੂ ਕੇ ਸਿੱਖ ਕਹਿੰਦੇ ਹਮਰੀ ਜਾਤ ਪਾਤ ਹਮ ਵੇਚਿਓ ਸਿਰ ਗੁਰ ਕੇ ਹਾਰ। ਅਸੀਂ ਤਾਂ ਮਾਈ ਹੁਣ ਜਾਤ ਪਾਤ ਵੇਚ ਦਿੱਤੀ, ਸਾਡੀ ਜਾਤ ਤਾਂ ਕੇਵਲ ਖਾਲਸਾ ਹੈ, ਸਾਡੀ ਪਤ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਹੈ, ਹੁਣ ਹੋਵਾਂਗੇ ਤੇ ਕਲਗੀਆਂ ਵਾਲੇ ਵਾਸਤੇ ਕੁਰਬਾਨ ਹੀ ਹੋਵਾਂਗੇ।
ਦੋਹਰਾ ਜੋ ਪੱਕੇ ਥੇ ਸੋ ਰਹੇ ਕੱਚੇ ਗਏ ਸੁਪਾਰ।
ਸੋ ਜਿਹੜੇ ਪੱਕੇ ਗੁਰੂ ਕੇ ਸਿੱਖ ਸੀ, ਜਿਨ੍ਹਾਂ ਤੇ ਅਪਾਰ ਬਖਸ਼ਿਸ਼ ਰਹਿਮਤ ਸੀ, ਉਹ ਰਹਿ ਗਏ, ਜਿਹੜੇ ਥੋੜੇ ਦਿਲੇ ਵਾਲੇ ਸਨ, ਜਿਹੜੇ ਕੱਚੇ ਸੀ, ਉਹ ਵਾਪਸ ਨੂੰ ਚਲੇ ਗਏ।
ਮਰੇ ਗਏ ਸਭ ਸੁਰਗ ਨੋ ਜੀਏ ਕਰਿਓ ਤਿਨ ਰਾਜ।
ਕਿਉਂਕਿ ਖਾਲਸਾ ਜੀ ਜਿਹੜੇ ਗੁਰੂ ਕੇ ਸਿੱਖ ਸੀ, ਉਹਨਾਂ ਨੂੰ ਭਰੋਸਾ ਸੀ ਕਿ ਜੇ ਦੁਸ਼ਮਣ ਨੇ ਮਾਰ ਵੀ ਦਿੱਤਾ ਤੇ ਕਲਗੀਆਂ ਵਾਲੇ ਦੀ ਗੋਦ ਵਿੱਚ ਬਵਾਂਗੇ, ਤੇ ਜੇ ਜਿੱਤ ਗਏ ਤੇ ਫਿਰ ਜੋ ਕਲਗੀਆਂ ਵਾਲਿਆਂ ਦਾ ਬਚਨ ਹੈ, ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ, ਜਾਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ। ਤਾਂ ਉਹ ਜੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਪਾਤਸ਼ਾਹੀ ਹੈ, ਉਸ ਪਾਤਸ਼ਾਹੀ ਨੂੰ ਜ਼ਰੂਰ ਮਾਨਾਂਗੇ।
ਅਸਲ ਖਾਲਸਾ ਸੋ ਰਹੇ।
ਸੋ ਜਿਹੜੇ ਖਾਲਸੇ ਸੀ, ਜਿਹੜੇ ਗੁਰੂ ਤੇ ਭਰੋਸਾ ਰੱਖਦੇ ਸੀ, ਉਹ ਜਥੇ ਦੇ ਵਿੱਚ ਰਹਿ ਗਏ।
ਪਰਿਓ ਮੁਕਾਬਲ ਦੋਹੋ ਵੱਲ ਤਹਿਓ।
ਹੁਣ ਦੋਵਾਂ ਦਾ ਮੁਕਾਬਲਾ ਹੋਣ ਲੱਗਾ, ਇੱਕ ਪਾਸੇ ਬਾਬੇ ਕੇ ਤੇ ਇੱਕ ਪਾਸੇ ਬਾਬਰ ਕੇ। ਬਾਬੇ ਕੇ ਬਾਬਰ ਕੇ ਦਊ ਆਪ ਕਰੇ ਪਰਮੇਸ਼ਰ ਸਉ। ਇੱਕ ਪਾਸੇ ਬਾਬਰ ਦੀ ਫੌਜ ਹੈ, ਇੱਕ ਪਾਸੇ ਬਾਬਿਆਂ ਦੀ ਫੌਜ ਹੈ, ਪਰ ਬਾਬਰ ਕੇ ਵਾਲੇ ਜਿੰਨੀ ਮਰਜ਼ੀ ਗਿਣਤੀ ਵਿੱਚ ਆਉਣ, ਜਿੱਤ ਹਮੇਸ਼ਾ ਬਾਬੇ ਕਿਆਂ ਦੀ ਹੁੰਦੀ ਹੈ।
ਤੁਰਕ ਸੋ ਆਟਾ ਸਿੰਘ ਸੋ ਲੂਣ।
ਹੁਣ ਕਹਿੰਦੇ ਤੁਰਕ ਤਾਂ ਆਟੇ ਦੀ ਤਰ੍ਹਾਂ ਨੇ, ਜਿਵੇਂ ਆਟਾ ਬਹੁਤ ਵੱਡੀ ਗਿਣਤੀ ਵਿੱਚ ਹੁੰਦਾ, ਤੇ ਕਹਿੰਦੇ ਲੂਣ ਥੋੜਾ ਜਿਹਾ ਹੀ ਭਾਵੇਂ ਆਟੇ ਵਿੱਚ ਪਾ ਦਿਓ, ਪਰ ਖਾਲਸਾ ਜੀ ਭਾਜਣਾ ਪਾ ਦਿੰਦਾ। ਕਹਿੰਦੇ ਹੁਣ ਤੁਰਕ ਤੇ ਆਟੇ ਵਰਗੇ ਤੇ ਗੁਰੂ ਕੇ ਸਿੰਘ ਲੂਣ ਵਰਗੇ ਨੇ।
ਤੁਰਕ ਘਟਾ ਸਿੰਘ ਬਿੱਜਲ ਊਨ।
ਹੁਣ ਕਹਿੰਦੇ ਨੇ ਜਿਹੜੇ ਤੁਰਕ ਨੇ ਉਹ ਬੱਦਲਾਂ ਵਰਗੇ, ਪਰ ਕਹਿੰਦੇ ਗੁਰੂ ਕੇ ਸਿੰਘ ਬਿਜਲੀਆਂ ਵਰਗੇ, ਤੇ ਜਦੋਂ ਬਿਜਲੀ ਚਮਕਦੀ ਹੈ ਨਾ, ਫਿਰ ਵੱਡੇ ਵੱਡੇ ਭੱਜ ਜਾਂਦੇ ਨੇ।
ਦੋਹਰਾ ਦੇਖ ਸੋ ਲਸ਼ਕਰਾ ਤਕਣਾ ਸਭ ਖਾਲਸੇ ਲਾਇਓ ਦੀਵਾਨ।
ਹੁਣ ਜਦੋਂ ਤੁਰਕਾਂ ਦੀਆਂ ਫੌਜਾਂ ਚੜ ਕੇ ਆਉਂਦੀਆਂ ਵੱਡੀ ਗਿਣਤੀ ਦੇ ਵਿੱਚ, ਤੇ ਖਾਲਸੇ ਨੇ ਇਕੱਠੇ ਹੋ ਕਰਕੇ ਗੁਰਮਤਾ ਸੋਧਿਆ,
ਇਨ ਸੋ ਸਨਮੁਖ ਕਿਮ ਲਰੈ ਇਹ ਚਲ ਆਇਓ ਜਹਾਨ।
ਉਦੋਂ ਫਿਰ ਖਾਲਸੇ ਆਪਸ ਵਿੱਚ ਵਿਚਾਰ ਕਰਨ ਲੱਗੇ ਵੀ ਜਿਹੜੇ ਚੜ੍ਹਾਈ ਕਰਕੇ ਆਏ ਨੇ, ਹਮਲਾ ਕਰਨ ਆਏ ਨੇ, ਇਹਨਾਂ ਦੇ ਨਾਲ ਸਨਮੁਖ ਹੋ ਕੇ ਕਿਵੇਂ ਜੰਗ ਕਰੀਏ। ਇਸ ਤਰ੍ਹਾਂ ਖਾਲਸਾ ਜੀ ਰਣਨੀਤੀ ਬਣਾਉਣ ਲੱਗ ਪਏ। ਪਰ ਮੈਂ ਇਤਿਹਾਸ ਪੜ੍ਹਦੇ ਜਾਂ ਸੁਣਦੇ ਸੁਣਾਉਂਦੇ ਇੱਕ ਅਨੁਭਵ ਕਰਦੇ ਹਾਂ ਕਿ ਆਪਣੀ ਜ਼ਿੰਦਗੀ ਦੇ ਦਿਨ ਵੀ ਗਿਣੇ ਜਾ ਸਕਦੇ ਨੇ, ਸਾਲ ਦੇ ਦਿਨ ਗਿਣੇ ਜਾ ਸਕਦੇ ਨੇ, ਅਸਮਾਨ ਦੇ ਵਿੱਚ ਕੋਈ ਬੰਦਾ ਤਾਰੇ ਵੀ ਗਿਣ ਸਕਦਾ ਹੋਵੇਗਾ, ਪਰ ਜਿੰਨੇ ਸ਼ਹੀਦ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੋਏ ਉਹਨਾਂ ਸ਼ਹੀਦਾਂ ਦੀ ਕੋਈ ਗਿਣਤੀ ਨਹੀਂ ਗਿਣ ਸਕਦਾ। ਭਾਵ ਕਈ ਸ਼ਹੀਦਾਂ ਦਾ ਨਾਮ ਤੇ ਇਤਿਹਾਸ ਵਿੱਚ ਆਉਂਦਾ ਹੈ, ਪਰ ਇਸ ਘੱਲੂਘਾਰੇ ਵਿੱਚ ਆਪਾਂ ਅੱਗੇ ਸਰਵਣ ਕਰਾਂਗੇ ਵੀ 30,000 ਤੋਂ ਵੱਧ ਗੁਰੂ ਕੇ ਸਿੱਖ ਸ਼ਹੀਦ ਹੋਏ ਇੱਕੋ ਇੱਕੋ ਦਿਨ ਦੇ ਵਿੱਚ, ਤੇ ਉਸ ਤੋਂ ਬਾਅਦ ਵੀ ਸ਼ਹੀਦੀਆਂ ਪਾਉਂਦੇ ਰਹੇ ਤੇ ਕਈਆਂ ਦਾ ਤੇ ਨਾਮ ਵੀ ਨਹੀਂ। ਕਈ ਗੁਰੂ ਕੇ ਸਿੱਖ ਨਾਲ ਦੀ ਨਾਲ ਰਲ ਕੇ ਸ਼ਹੀਦੀਆਂ ਪਾਉਂਦੇ ਰਹੇ। ਸ਼ਹੀਦਾਂ ਦੀ ਗਿਣਤੀ ਕਰਨੀ ਹੀ ਨਾਮੁਮਕਿਨ ਹੈ। ਇਹੋ ਕਾਰਨ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਤੇ ਗੁਰੂ ਘਰ ਦੇ ਸ਼ਹੀਦਾਂ ਦੀ ਸਦਾ ਕਿਰਪਾ ਸਿੱਖਾਂ ਦੇ ਉੱਤੇ ਵਰਤਦੀ ਹੈ। ਸੋ ਸਤਿਗੁਰ ਕਿਰਪਾ ਕਰਨ ਕੱਲ ਨੂੰ ਆਪਾਂ ਅੱਗੇ ਘੱਲੂਘਾਰੇ ਦਾ ਇਤਿਹਾਸ ਸਰਵਣ ਕਰਾਂਗੇ। ਅਰਦਾਸ ਕਰਨੀ ਸੁਣਿਆ ਸੁਣਾਇਆ ਜੀਵਨ ਵਿੱਚ ਕਮਾ ਸਕੀਏ। ਸੋ ਆਓ ਅਖੀਰ ਦੇ ਵਿੱਚ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ, ਤੇ ਜਿਸ ਤਰ੍ਹਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਖਾਲਸਾ ਮੂਲ ਮੰਤਰ ਦੀ ਕਥਾ ਵਿਸ਼ੇਸ਼ ਤੌਰ ਤੇ ਆਪ ਸਭ ਸੰਗਤ ਦੇ ਸਨਮੁੱਖ ਵਿਚਾਰ ਕੀਤੀ ਜਾਵੇਗੀ। ਵਿਸਾਖੀ ਦੇ ਸਮਾਗਮਾਂ ਦੇ ਵਿੱਚ ਜਿਸ ਬਾਣੀ ਵਿੱਚ ਅੰਮ੍ਰਿਤ ਸੰਚਾਰ ਬਾਰੇ, ਪੰਜਾਂ ਪਿਆਰਿਆਂ ਬਾਰੇ, ਆਨੰਦਪੁਰ ਸਾਹਿਬ ਬਾਰੇ ਦੱਸਿਆ ਗਿਆ ਹੈ ਉਹਦੀ ਵਿਚਾਰ ਕੀਤੀ ਜਾਵੇਗੀ। ਉਹਦੇ ਵਿੱਚ ਵੀ ਆਪ ਜੀ ਨੇ ਵੱਧ ਚੜ ਕੇ ਹਾਜ਼ਰੀ ਭਰਨੀ। ਸੋ ਆਓ ਜੀ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ, ਅਤੇ ਬੇਨਤੀ ਹੈ ਖਾਲਸਾ ਜੀ 23 ਅਪ੍ਰੈਲ ਨੂੰ ਜੋ ਪੰਥ ਪ੍ਰਕਾਸ਼ ਦੀ ਇਤਿਹਾਸ ਦੀ ਕਥਾ ਹੈ ਇਹਦੀ ਸਮਾਪਤੀ ਦਾ ਸਮਾਗਮ ਵੀ ਆਰੰਭਿਆ ਜਾਵੇਗਾ, ਉਹਦੇ ਵਿੱਚ ਵੀ ਹਾਜ਼ਰੀਆਂ ਭਰਨੀਆਂ। ਸਵਾਓ ਜੀ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ, ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ
ਜਾ ਕੈ ਸਦਾ ਵਿਵੇਕ,
ਹੇ ਅਪਰੰਪਰ ਹਰ ਹਰੇ ਹੈਪੀ ਹੋਵਨ
ਹਾਰ,
ਹੇ ਸੰਤ ਕੇ ਸਦਾ ਸੰਗ ਨਿਧਾਰਾ
ਆਧਾਰ,
ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ
ਪਰੋ,
ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਿਆਲ, ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ
ਸਦਾ ਕਰੈ ਕਲਿਆਣ,
ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।